Dishwasher 3-piece kitchen bundle. Isse alawa front load washer and dryer. Energy saver. Energy star. The TV section is Sony, Samsung, Panasonic, Sharp. Har size se har brand da TV. With the lowest prices in the town. Sirf Brampton TV and Appliances te. Brampton TV and Appliances. 801 Bowie Drive West, Brampton. Ya call karo 905-450-2828. 905-450-2828.
स्वीट फैक्टरी दी तक गाली को जोरे तुम्हा पया जे चारे पासे तुसी भी आओ 1850 आल्बियन रोड इन रेक्सडेल 416213-1165
एशियन फूड सेंटर दी सारिया ही लोकेशंस ते 17 मई तो 26 मई तक लग चुकी है विक्टोरिया डे सेल 350 ग्राम क्वालिटी पनीर 299 10 पाउंड आशीर्वाद मल्टीग्रेन आटा 999 10 पाउंड इंडिया गेट रोजाना राइस 1199 400 ग्राम दीप आलू टिक्की 299 1 लीटर एपी फ्रेस 199 एशियन फूड सेंटर दी सारिया ही लोकेशंस ते तुसी ताजे फल फ्रूट सब्जियां भांडे अते मिठाइयां भी ले सकदे हो ज्यादा जानकारी लई कॉल एट एशियन फूड सेंटर एट 416-740-326
Roadmaster Truck Driving School. ਜੀ ਹਾਂ ਤੁਸੀਂ ਠੀਕ ਸੁਣਿਆ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ ਇੱਕ ਵਾਰ ਫਿਰ 647-550-5913 ਰੋਡਮਾਸਟਰ ट्रक ड्राइविंग स्कूल
लाइफ विजिटर डिसेबिलिटी मॉर्गेज इंश्योरेंस लैंड लई राजपाल ब्राड का नाम हमेशा याद रखो इंश्योरेंस के खेत्र विच लम्मा तजर्बा रखते हैं राजपाल ब्राड आरआरएसपी या आरईएसपी करवानी है इनकम टैक्स प्लानिंग लई भी राजपाल ब्राड तुहाडी मदद कर सकते हैं
हेलो दिस इज राजपाल ब्राड चार्टर लाइफ अंडरराइटर एंड सर्टिफाइड हेल्थ इंश्योरेंस स्पेशलिस्ट आई हैव बीन सर्विंग कैनेडियन फ्रॉम द लास्ट 20 ईयर्स For all their individual investments and insurance needs, financial planning, and their estate planning, please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho
BF Godrej Hemcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ?
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ?
ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਜੀ ਤੁਸੀਂ? ਲਓ ਜੀ, ਅੱਜ ਫਿਰ ਆਪਾਂ ਆਪਣੀ ਗੱਲ ਕਰਦੇ ਹਾਂ, ਆਪਣੇ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਪਹਿਲਾਂ ਇਸ ਧਰਤੀ ਦੇ ਉੱਤੇ ਪੈਰ ਰੱਖਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨਾਲ ਕੀ ਕੁਝ ਵਾਪਰਿਆ ਸੀ। ਤੁਸੀਂ ਸਾਰੇ ਸਿਆਣੇ ਹੋ, ਹਿਸਟਰੀ ਦੇ ਨਾਲ ਤੁਹਾਡਾ ਵਾਹ ਵਾਸਤਾ। ਕਾਮਾਗਾਟਾ ਮਾਰੂ ਸ਼ਬਦ ਆ ਜਿਹੜਾ ਤੁਹਾਡੇ ਜ਼ਿਹਨ ਦੇ ਵਿੱਚ ਉਕਰਿਆ ਹੋਇਆ। ਬਸ ਆਹ ਹੀ ਦਿਨ ਸੀ ਜੀ, ਕੋਈ ਮਈ 21, 1914 ਤੇ ਆਪਾਂ ਦੇਖੋ ਪੰਜਾਬ ਚੋਂ ਆਏ ਹਾਂ, ਦੁਨੀਆਂ ਦੇ ਅਲੱਗ ਅਲੱਗ ਹਿੱਸਿਆਂ ਚੋਂ ਲੋਕ ਇਧਰ ਉਧਰ ਮੂਵ ਕਰਦੇ ਨੇ। ਆਪਾਂ ਕੈਨੇਡਾ ਦੇ ਵਿੱਚ ਆਏ ਹਾਂ, ਸਾਡੇ ਵੱਡੇ ਵਡੇਰੇ ਵੀ ਇੱਥੇ ਪਹੁੰਚੇ, ਰੁਜ਼ਗਾਰ ਦੀ ਭਾਲ ਦੇ ਵਿੱਚ, ਵਧੀਆ ਮਾਹੌਲ ਦੀ ਭਾਲ ਦੇ ਵਿੱਚ, ਤੇ ਜਿਹੜੇ ਪਹੁੰਚ ਗਏ ਪਹਿਲਾਂ ਪਹੁੰਚ ਗਏ ਇਕੱਲੇ ਇਕੱਲੇ, ਤੇ ਕਿਉਂਕਿ ਇਹ ਦੇਸ਼ ਸੀ ਜਿਹੜਾ ਕੈਨੇਡਾ ਤੇ ਆਪਣਾ ਦੇਸ਼ ਸੀ। ਬਦਕਿਸਮਤੀ ਇਹ ਸੀ ਕਿ ਇਹ ਦੋਨੇ ਦੇਸ਼ ਹੀ ਇੰਗਲੈਂਡ ਦੇ ਗੁਲਾਮ ਸੀ। ਵੈਸੇ ਹੁਣ ਵੀ ਦੁਨੀਆਂ ਦਾ ਵੱਡਾ ਹਿੱਸਾ ਜਿਹੜਾ ਕੁਝ ਕੁ ਦੇਸ਼ਾਂ ਦਾ ਗੁਲਾਮ ਆ, ਉਹ ਪਪਿਟ ਗਵਰਨਮੈਂਟਸ ਬਿਠਾਈਆਂ ਹੋਈਆਂ ਉਹਨਾਂ ਦੇਸ਼ਾਂ ਨੂੰ ਲੱਗਦਾ ਵੀ ਅਸੀਂ ਆਜ਼ਾਦ ਹਾਂ, ਪਰ ਗੁਲਾਮੀ ਦਾ ਦੌਰ ਬਦਲ ਗਿਆ। ਪਹਿਲਾਂ ਸਿੱਧੀ ਗੁਲਾਮੀ ਹੁੰਦੀ ਸੀ, ਹੁਣ ਆਰਥਿਕ ਗੁਲਾਮੀ ਆ। ਜਿਹੜੀਆਂ ਗਵਰਨਮੈਂਟਸ ਬਿਠਾਈਆਂ ਹੋਈਆਂ ਪਪਿਟ ਗਵਰਨਮੈਂਟਸ ਨੇ, ਉਹੋ ਜਿਹੇ ਡਿਸੀਜਨ ਲੈਂਦੀਆਂ ਨੇ ਬਈ ਬਾਹਰ। ਪਹਿਲਾਂ ਜਿਵੇਂ ਈਸਟ ਇੰਡੀਆ ਕੰਪਨੀ ਇੰਡੀਆ 'ਚ ਗਈ ਸੀ ਵਪਾਰ ਕਰਨ, ਉਹਨਾਂ ਨੂੰ ਜਾਣ ਦੀ ਲੋੜ ਨਹੀਂ ਹੈਗੀ, ਹੁਣ ਇੱਥੇ ਬੈਠੇ ਹੀ ਜਿਹੜੇ ਕਾਰਪੋਰੇਟ ਸੈਕਟਰ ਆ, ਇਹ ਕਾਰਪੋਰੇਟਸ ਨੇ ਜਿਹੜੇ ਇਹ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਬੈਠੇ ਐਕਸਪਲੋਟੇਸ਼ਨ ਕਰਦੇ ਰਹਿੰਦੇ ਨੇ। ਚਲੋ ਉਹ ਇੱਕ ਅਲੱਗ ਮਸਲਾ, ਗੱਲ ਤਾਂ ਬਸ ਇੰਨੀ ਕੀ ਆ ਕਿ ਆਪਣਾ ਦੇਸ਼ ਵੀ ਗੁਲਾਮ ਸੀ ਤੇ ਕੈਨੇਡਾ ਦਾ ਵੀ ਕੈਨੇਡਾ ਵੀ ਗੁਲਾਮ ਸੀ, ਤੇ ਗੁਲਾਮਾਂ ਗੁਲਾਮਾਂ ਦੀ ਸਾਂਝ ਹੁੰਦੀ, ਤੁਹਾਨੂੰ ਪਤਾ ਹੈ ਜਿਵੇਂ ਰਾਜਾ ਰਾਜਿਆਂ ਦੀ ਸਾਂਝ ਹੁੰਦੀ ਹੈ ਹਨਾ, ਤੇ ਗੁਲਾਮਾਂ ਗੁਲਾਮਾਂ ਦੀ ਸਾਂਝ ਹੁੰਦੀ ਆ। ਇਸ ਕਰਕੇ ਵੈਸੇ ਕਿਸੇ ਨਾ ਕਿਸੇ ਟੇਢੇ ਮੇਢੇ ਤਰੀਕੇ ਨਾਲ ਇਹਨੂੰ ਐਕਸੈਪਟੈਂਸ ਵੀ ਸੀ ਵੀ ਜਿਹੜੀ ਅੰਗਰੇਜ਼ ਹਕੂਮਤ ਸੀ, ਕਹਿੰਦੇ ਸੀ ਉਹਦੇ ਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ ਈਸਟ ਤੋਂ ਲੈ ਕੇ ਵੈਸਟ ਤੱਕ, ਤੇ ਬਹੁਤ ਵੱਡਾ ਸਾਮਰਾਜ ਸੀ ਬ੍ਰਿਟਿਸ਼ ਹਕੂਮਤ, ਤੇ ਇੱਥੇ ਕੈਨੇਡਾ ਸੁਪਨਿਆਂ ਦੇ ਵਿੱਚ ਸੋਹਣਾ ਲੱਗਦਾ ਸੀ ਪੰਜਾਬ ਦੇ, ਭਾਰਤ ਦੇ ਲੋਕਾਂ ਨੂੰ, ਪੰਜਾਬੀ ਬਹੁਤੇ ਸੀ ਵੱਡੀ ਗਿਣਤੀ ਦੇ ਵਿੱਚ, ਤੇ ਇੱਥੇ ਵੈਸੇ ਤਾਂ ਪਹਿਲਾਂ ਚਾਈਨੀ ਇਮੀਗ੍ਰੈਂਟ ਆਏ ਜਪਾਨ ਤੋਂ, ਜਪਾਨੀ ਇਮੀਗ੍ਰੈਂਟ ਆਏ, ਹੋਰ ਕਾਫੀ ਦੇਸ਼ਾਂ ਤੋਂ ਆਉਂਦੇ ਸੀ। ਜਿਹੜੀ ਧਰਤੀ ਤੇ ਕੋਈ ਵੱਸਦਾ ਹੋਵੇ ਨਾ, ਉਹਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਇਹ ਮੇਰੇ ਪਿਓ ਦੀ ਧਰਤੀ ਹੋਈ ਆ। ਕਿਸਾਨ ਦੇ ਕੋਲ 2 ਕਿੱਲੇ ਹੋਣ, ਉਹਨੂੰ ਐਂ ਲੱਗਦਾ, ਉਹ ਤਾਂ ਚਲੋ ਉਹ ਤਾਂ ਉਹਦੇ ਪਿਓ ਦੇ ਹੀ ਹੁੰਦੇ ਆ, ਪਰ ਉਹਨੂੰ ਲੱਗਦਾ ਵੀ ਨਾਲ ਦੇ ਵੀ ਪਤਾ ਨਹੀਂ ਮੇਰੇ ਚਾਚੇ ਦਾਦੇ ਪੜਦਾਦੇ ਦੇ, ਤੇ ਜੇ ਕੋਈ ਨੇੜ ਦੀ ਵੀ ਲੰਘਦਾ ਉਹਨੂੰ ਸ਼ੱਕ ਪੈਣ ਲੱਗ ਜਾਂਦਾ। ਇਵੇਂ ਇਹਨਾਂ ਨੂੰ ਲੱਗਦਾ ਸੀ ਵੀ ਕੈਨੇਡਾ ਸਾਡੀ ਧਰਤੀ ਆ, ਵੀ ਅਸੀਂ ਰਹਿ ਸਕਦੇ ਹਾਂ, ਮੁੱਢਲੇ ਵਸਿੰਦੇ ਹਾਂ ਅਸੀਂ। ਹਾਲਾਂਕਿ ਮੁੱਢਲੇ ਵਸਿੰਦੇ ਨਹੀਂ ਸੀ ਇਹ, ਮੁੱਢਲੇ ਵਸਿੰਦੇ ਤਾਂ ਇੱਥੋਂ ਦੇ ਜਿਹੜੇ ਓਰੀਜਨਲ ਐਬੋਰੀਜਨਲ ਨੇਟਿਵ ਸੀਗੇ, ਪਰ ਇਹਨਾਂ ਨੂੰ ਲੱਗਣ ਲੱਗ ਗਿਆ ਜਿਹੜੇ 200-250 ਸਾਲ ਪਹਿਲਾਂ ਆਏ ਸੀ ਵੀ ਸਾਡੀ ਉਹ ਧਰਤੀ ਹੈ, ਤੇ ਗਾਂ ਹੋਰ ਨਾ ਆਉਣ। ਤੇ ਇਹੋ ਭਾਵਨਾ ਵੀ, ਇਹੋ ਭਾਵਨਾ ਸਾਡੇ ਕਿਤੇ ਨਾ ਕਿਤੇ ਸਾਡੇ ਲੋਕਾਂ 'ਚ ਹੁਣ 15-20 ਸਾਲਾਂ ਦੀ ਆਈ ਹੋਈ ਆ ਵੀ ਇਹ ਕੈਨੇਡਾ ਸਾਡੀ ਧਰਤੀ ਹੈ, ਨਵੇਂ ਲੋਕ ਨਾ ਆਉਣ। ਦੇਖੋ ਕਿੰਨੀ ਰਿਜੈਂਬਲੈਂਸ ਆ ਹਰ ਇੱਕ ਚੀਜ਼ ਦੇ ਵਿੱਚ। ਇਸ ਕਰਕੇ ਕਹਿੰਦੇ ਜੀ ਬਾਹਰੋਂ ਲੋਕ ਨਾ ਆਉਣ, ਇਸ ਕਰਕੇ ਬੜੇ ਪੁੱਠੇ ਸਿੱਧੇ ਜਿਹੜੇ ਇਹਨਾਂ ਨੇ ਕਾਨੂੰਨ ਕਾਨਾਨ ਜੇ ਬਣਾਏ, ਉਹਦੇ ਵਿੱਚੋਂ ਇੱਕ ਕਾਨੂੰਨ ਇਹ ਸੀ ਬਈ, ਮਕਸਦ ਤਾਂ ਉਹਦਾ ਇਹੀ ਸੀ ਵੀ ਭਾਰਤੀ ਲੋਕਾਂ ਨੂੰ ਇੱਥੇ ਆਉਣ ਤੋਂ ਰੋਕਣਾ। ਕਹਿੰਦੇ ਵੀ ਬੰਦਾ ਇੱਥੇ ਜਿਹੜਾ ਸਿੱਧਾ ਪਹੁੰਚ ਜੇ ਨਾ, ਉਹ ਹੀ ਇੱਥੇ ਐਂਟਰ ਕਰ ਸਕਦਾ, ਵੀ ਅੱਡ ਅੱਡ ਦੇਸ਼ਾਂ ਚੋਂ ਆਇਆ ਹੋਇਆ ਬੰਦਾ ਇੱਥੇ ਐਂਟਰ ਨਹੀਂ ਕਰ ਸਕਦਾ। ਹੁਣ ਆਪਣੀ ਧਰਤੀ ਤੇ ਪੰਜਾਬ ਦੀ ਤੇ ਲੋਕ ਸੋਚਦੇ ਆ ਬਈ ਉਸ ਵੇਲੇ ਡਾਲਰ ਇਸ ਵੇਲੇ ਅੱਜ ਕੱਲ ਵੀ ਉਸ ਵੇਲੇ ਵੀ ਡਾਲਰ ਦਾ ਮੁੱਲ ਬਹੁਤ ਪੈਂਦਾ ਸੀ ਵੀ ਇੱਥੇ ਕੰਮ ਕਰਕੇ ਮੁਕਾਬਲਤਨ ਪੈਸੇ ਜ਼ਿਆਦਾ ਬਣਦੇ ਆ ਜ਼ਮੀਨ ਦੇ ਵਿੱਚ ਉਨਾ ਕੁਛ ਨਿਕਲਦਾ ਨਹੀਂ ਸੀ ਹਾਲਾਂਕਿ ਤਕੜੇ ਲੋਕ ਸੀ ਜਿਹੜੇ ਆਏ ਆ ਮਾੜੇ ਨਹੀਂ ਸੀ ਕਿਸਾਨਾਂ ਦੇ ਮੁੰਡੇ ਸੀ ਸੁਪਨਾ ਸੀ ਇੱਕ ਮਨ ਦੇ ਵਿੱਚ ਤੇ ਉਧਰੋਂ ਕੁਝ ਬਿਜ਼ਨਸਮੈਨ ਲੋਕ ਜਿਵੇਂ ਸਰਦਾਰ ਗੁਰਦਿੱਤ ਸਿੰਘ ਉਹਨਾਂ ਨੇ ਜਹਾਜ਼ ਜੀ ਕਿਰਾਏ ਤੇ ਲਿਆ ਕਾਮਾ ਕਾਟਾ ਮਾਰੂ ਉਹਦਾ ਨਾਂ ਸੀ ਤੇ ਉਹ ਚੱਲ ਪਏ ਕੈਨੇਡਾ ਵੱਲ ਨੂੰ ਰਾਜ ਰੁਕਦੇ ਰੁਕਦੇ ਹੋਰ ਪੰਜਾਬੀਆਂ ਨੂੰ ਚੱਕਿਆ ਉਹਨਾਂ ਨੇ ਜਪਾਨ ਵੀ ਸ਼ਾਇਦ ਦੋ ਪੋਰਟਸ ਤੇ ਖੜੇ ਹਾਂਗਕਾਂਗ ਵੀ ਖੜੇ ਮਕਸਦ ਸਿਰਫ ਉੱਥੇ ਇਹ ਸੀ ਵੀ ਜਿਹੜੇ ਹੋਰ ਪੰਜਾਬੀ ਇਧਰ ਉਧਰ ਰਹਿੰਦੇ ਆ ਉਹਨਾਂ ਨੂੰ ਵੀ ਨਾਲ ਲੈ ਕੇ ਤੇ ਇੱਥੇ ਪਹੁੰਚਿਆ ਜਾਵੇ ਉਹਨਾਂ ਦੇ ਮਨ ਚ ਇਹ ਸੀ ਵੀ ਅਸੀਂ ਅੰਗਰੇਜ਼ ਹਕੂਮਤ ਦੀ ਜਿਹੜੀ ਇਹ ਸ਼ਰਤ ਲਾਈ ਆ ਵੀ ਸਿੱਧਾ ਇੱਥੇ ਪਹੁੰਚ ਜਾਂਗੇ ਸਮੁੰਦਰ ਰਾਹੀਂ ਸਿੱਧਾ ਪਹੁੰਚ ਜਾਂਗੇ ਕਿਉਂਕਿ ਉਸ ਤੋਂ ਪਹਿਲਾਂ ਵੀ ਨਾ ਇੱਕ ਸ਼ਾਇਦ ਪਨਾਮਾ ਮਾਰੂ ਇਹ ਤਾਂ ਕਾਮਾਗਾਟਾ ਮਾਰੂ ਸੀ ਨਾ ਪਨਾਮਾ ਮਾਰੂ ਨਾਂ ਦਾ ਪਨਾਮਾ ਮਾਰੂ ਦੇ ਵਿੱਚ ਇਮੀਗ੍ਰੈਂਟ ਆਏ ਸੀ ਤੇ ਇੱਥੇ ਇਜਾਜ਼ਤ ਮਿਲ ਗਈ ਸੀ ਉਹਨਾਂ ਨੂੰ ਸ਼ਰਤਾਂ ਦਾ ਇੱਕ ਦੋ ਹੋਰ ਵੀ ਸੀ ਉਹਦੇ ਚ ਇੱਕ ਸ਼ਰਤ ਇਹ ਸੀ ਵੀ ਜਿਹੜਾ ਆਉਣ ਵਾਲਾ ਇਮੀਗ੍ਰੈਂਟ ਆ ਨਾ ਨਾਲ ਆਪਣੇ $200 ਲੈ ਕੇ ਆਵੇ ਹਾਲਾਂਕਿ ਉਦੋਂ $200 ਆ ਜਿਹੜਾ ਨਾ ਉਹਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਸੀ ਇਸ ਤਰ੍ਹਾਂ ਦੀ ਕੋਈ ਸ਼ਰਤਾਂ ਸ਼ੁਰਤਾਂ ਸੀ ਜੀ ਉਹਨਾਂ ਨੇ ਪੂਰੀਆਂ ਜਿਹੜੀਆਂ ਉਹ ਮਤਲਬ ਕਰਕੇ ਤੇ ਸਿੱਧਾ ਇੱਥੇ ਪਹੁੰਚਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ 21 ਮਈ ਨੂੰ ਜਹਾਜ ਇੱਥੇ ਪਹੁੰਚ ਗਿਆ ਸੀਗਾ ਤੇ ਨਸਲਵਾਦੀ ਸਰਕਾਰ ਸੀ ਉਸ ਵੇਲੇ ਜਿਹੜਾ ਕਿਸੇ ਨਾ ਕਿਸੇ ਰੂਪ ਚ ਨਸਲਵਾਦ ਅੱਜ ਵੀ ਹੈਗਾ ਦੁਨੀਆਂ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਇਹ ਕਹਿਣ ਚ ਕੋਈ ਹਿਚਕਚਾਹਟ ਨਹੀਂ ਵੀ ਸਾਡੇ ਵਿੱਚ ਵੀ ਹੈਗਾ ਨਸਲਵਾਦ ਜਿੱਥੇ ਜਿਹਦਾ ਦਾਲ ਲੱਗਦਾ ਉਹ ਨਸਲਵਾਦ ਨਾ ਉਹਨੂੰ ਆਪਣੀ ਨਸਲ ਚੰਗੀ ਲੱਗਦੀ ਹੈ ਦੂਜੇ ਦੀ ਨਸਲ ਆ ਜਿਹੜੀ ਭੈੜੀ ਲੱਗਦੀ ਆ ਉਸੇ ਮਸਲੇ ਤੇ ਕੇਂਦਰਿਤ ਕਰਾਂਗੇ ਜੀ ਇੱਥੇ ਪਹੁੰਚ ਗਏ ਇੱਥੇ ਉਹਨਾਂ ਨੂੰ ਸ਼ਿਪ ਨੂੰ ਲੱਗਣ ਨਾ ਦਿੱਤਾ ਕਿਨਾਰੇ ਦੇ ਨਾਲ ਕੋਈ 1.5 ਮਹੀਨਾ ਸ਼ਿਪ ਖੜਾ ਰਿਹਾ ਜਿਹੜੇ ਇੱਥੇ ਪਹਿਲਾਂ ਲੋਕ ਆਏ ਹੋਏ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਜੀ ਪਹਿਲਾਂ ਤਾਂ ਇਹ ਸੀ ਵੀ ਜਹਾਜ਼ ਆ ਜਿਹੜਾ ਸਮੁੰਦਰ ਚ ਆ ਕੋਈ ਉਹ ਕੋਈ ਕਾਨੂੰਨ ਉੱਥੇ ਲਾਗੂ ਨਹੀਂ ਹੁੰਦਾ ਪਰ ਫਿਰ ਵੀ ਜਾਣੀ ਉਹਨਾਂ ਨੇ ਕੇਸ ਕੂਸ ਆ ਜਿਹੜਾ ਕੀਤਾ ਅਪੀਲ ਕੀਤੀ ਉਹ ਅਪੀਲ ਹਾਰ ਗਏ ਸੁਪਰੀਮ ਕੋਰਟ ਚ ਅਪੀਲ ਫਿਰ ਉਹਨਾਂ ਨੇ ਕੀਤੀ ਨਹੀਂ ਜਹਾਜ਼ ਦੇ ਵਾਪਸ ਵੱਲ ਚਾਲੇ ਪਾਤੇ ਇਹਨੇ ਬੜੀ ਰਿਜੈਂਟਮੈਂਟ ਲੋਕਾਂ ਦੇ ਵਿੱਚ ਇਸ ਗੱਲ ਦੇ ਵਿੱਚ ਇਸ ਗੱਲ ਕਰਕੇ ਆ ਗਈ ਇਹ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਜੀ ਜਿਹੜੀ ਸਾਰੀ ਹੋਈ 376 ਦੇ ਕਰੀਬ ਉਹਦੇ ਵਿੱਚ ਲੋਕ ਸੀ ਜਿਹਦੇ ਵਿੱਚੋਂ ਜਿਹੜੇ ਸ਼ਾਇਦ 20 ਦੇ ਕਰੀਬ ਵਿਅਕਤੀ ਸੀ ਜਿਹੜੇ ਪਹਿਲਾਂ ਇੱਥੋਂ ਗਏ ਸੀ ਉਹਨਾਂ ਨੂੰ ਤਾਂ ਐਂਟਰ ਕਰਨ ਦੀ ਇਜਾਜ਼ਤ ਦਿੱਤੀ ਪਰ ਦੂਜਿਆਂ ਨੂੰ ਇਜਾਜ਼ਤ ਨਹੀਂ ਦਿੱਤੀ ਇਸ ਗੱਲ ਦੀ ਜਿਹੜੀ ਬੀਸੀ ਦੀ ਜਿਹੜੀ ਅਸੈਂਬਲੀ ਹੈ ਬ੍ਰਿਟਿਸ਼ ਕੋਲੰਬਿਆ ਦੀ ਉਹਨਾਂ ਨੇ ਤਾਂ ਅਪੋਲੋਜੀ ਪਹਿਲਾਂ ਕਰ ਲਈ ਸੀ ਵਿੱਚੋਂ ਦੀ ਹਾਰਪਰ ਸਰਕਾਰ ਨੇ ਵੀ ਕਿਤੇ ਪਾਰਕ 'ਚ ਖੜੇ ਖੜੇ ਮਿਸਟਰ ਹਾਰਪਰ ਨੇ ਮਾੜੀ ਮੋਟੀ ਮਾਫ਼ੀ ਦੀ ਗੱਲ ਕੀਤੀ ਪਰ ਫਾਰਮਲ ਜਿਹੜੀ ਅਪੋਲੋਜੀ ਆ ਟਰੂਡੋ ਗਵਰਨਮੈਂਟ ਜਦੋਂ ਪਹਿਲਾਂ ਸੱਤਾ ਦੇ ਵਿੱਚ ਆਈ ਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਕੀਤੀ ਇਹ ਆਪਣੇ ਆਪ ਦੇ ਵਿੱਚ ਇਹ ਵਿਲੱਖਣ ਘਟਨਾ ਜੀ ਬਈ ਕਿਸੇ ਦੇਸ਼ ਦੇ ਜਿਹੜੇ ਲੋਕ ਆ ਜਦੋਂ ਦੂਜੇ ਦੇਸ਼ ਦੇ ਵਿੱਚ ਆਉਂਦੇ ਨੇ ਕਹਿਣ ਨੂੰ ਭਾਵੇਂ ਦੂਜਾ ਦੇਸ਼ ਹੋਵੇ ਤੇ ਉਹਨਾਂ ਨਾਲ ਕਿਵੇਂ ਵਰਤਾਅ ਕਰਦੀਆਂ ਸਰਕਾਰਾਂ ਤੇ ਦੂਜੇ ਪਾਸੇ ਜਿਹੜੀਆਂ ਨਸਲਵਾਦੀ ਸਰਕਾਰਾਂ ਹੁੰਦੀਆਂ ਕਿਵੇਂ ਉਹ ਆਪਣੇ ਬਣਾਏ ਹੋਏ ਕਾਨੂੰਨਾਂ ਨੂੰ ਜਾਂ ਮਾਨਤਾਵਾਂ ਨੂੰ ਜਦੋਂ ਉਹਨਾਂ ਦਾ ਇਰਾਦਾ ਨਾ ਹੋਵੇ ਕਿਵੇਂ ਉਹਨਾਂ ਨੂੰ ਵੀ ਰੱਦ ਕਰ ਦਿੰਦੀਆਂ ਬਹਾਨੇ ਭਾਲਦੀਆਂ ਟੇਢੇ ਮੇਢੇ ਤਰੀਕੇ ਨਾਲ ਆਖਿਆ ਜੀ ਜਹਾਜ਼ ਤਾਂ ਚਲੋ ਸਿੱਧਾ ਆਇਆ ਸੀ ਪਰ ਸਿੱਧਾ ਆਇਆ ਵੀ ਨਹੀਂ ਕਿਉਂਕਿ ਅਲੱਗ ਅਲੱਗ ਥਾਵਾਂ ਤੇ ਖੜਿਆ ਸੀ ਤੇ ਉੱਥੋਂ ਇਹਨੇ ਸਵਾਰੀਆਂ ਚੱਕੀਆਂ ਬਹਾਨਾ ਸਿਰਫ ਇਹੋ ਜਿਹੇ ਟੇਢੇ ਮੇਢੇ ਬਹਾਨੇ ਆ ਜਿਹੜੇ ਉਹ ਲਾਏ ਗਏ ਸਵਾਲ ਤਾਂ ਇੱਥੇ ਹੁਣ ਇਹ ਪੈਦਾ ਹੁੰਦਾ ਵੀ ਇਹ ਤਾਂ ਇੱਕ ਘਟਨਾ ਸੀ ਇਤਿਹਾਸ ਦੀ ਘਟਨਾ ਪਰ ਦੁਨੀਆਂ ਚ ਇਧਰ ਉਧਰ ਜਾਣਾ ਹੀ ਕਿਉਂ ਪੈਂਦਾ ਇੱਕ ਤਾਂ ਹੁੰਦਾ ਬੰਦਾ ਸੈਰ ਲਈ ਜਾਵੇ ਘੁੰਮਣ ਫਿਰਨ ਜਾਵੇ ਇੰਨੀਆਂ ਪ੍ਰੋਬਲਮਸ ਕਿਉਂ ਨੇ ਕਿ ਬੰਦਾ ਆਪਣੀ ਧਰਤੀ ਛੱਡ ਕੇ ਦੂਸਰੀ ਧਰਤੀ ਤੇ ਜਾਂਦਾ ਤੇ ਪਹਿਲੀ ਪੀੜ੍ਹੀ ਜਿਹੜੀ ਆਪਣੀ ਧਰਤੀ ਤੇ ਛੱਡ ਆਪਣੀ ਧਰਤੀ ਨੂੰ ਛੱਡ ਕੇ ਆਉਂਦੀ ਆ ਉਹਨੂੰ ਇੰਨੀਆਂ ਕੁ ਸਮੱਸਿਆਵਾਂ ਦੇ ਵਿੱਚੋਂ ਲੰਘਣਾ ਪੈਂਦਾ ਆਪਣੇ ਪਿੰਡੇ ਤੇ ਉਹ ਪ੍ਰਵਾਸ ਦਾ ਦਰਦ ਹਟਾਉਂਦਾ ਇਹ ਦਰਦ ਦਿਸਦਾ ਨਹੀਂ ਇਹ ਦਰਦ ਅਗਲੀ ਪੀੜ੍ਹੀ ਮਹਿਸੂਸ ਵੀ ਨਹੀਂ ਕਰਦੀ ਇਹ ਉਹਨੂੰ ਹੀ ਪਤਾ ਹੁੰਦਾ ਜਿਹੜਾ ਜਿਹੜੀ ਮਿੱਟੀ ਚ ਖੇਡਿਆ ਜਿਹੜੀ ਮਿੱਟੀ ਚ ਵੱਡਾ ਹੋਇਆ ਉਹਨੂੰ ਛੱਡ ਕੇ ਜਦੋਂ ਰੁਜ਼ਗਾਰ ਦੀ ਖਾਤਰ ਦੂਸਰੀ ਧਰਤੀ ਤੇ ਜਾਂਦਾ। ਵੈਸੇ ਚਲੋ ਪ੍ਰਵਾਸ ਆ ਜਿਹੜਾ ਉਹ ਹੁੰਦਾ ਆਇਆ ਹੁੰਦਾ ਰਹੂਗਾ, ਪਰ ਸਮੱਸਿਆ ਇਹ ਹੈ ਕਿ ਸਾਡੀ ਧਰਤੀ ਤੇ ਇੰਨੇ ਕੁ ਵਸੀਲੇ ਹੈਗੇ ਨੇ ਵੀ ਦੁਨੀਆਂ ਤੇ ਆਰਾਮ ਦੇ ਨਾਲ ਹਰੇਕ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਨੇ। ਧਰਤੀ ਤੇ ਜਦੋਂ ਮਨੁੱਖ ਆਇਆ ਜਾਂ ਹੋਰ ਜਾਨਵਰ ਹੈਗੇ ਆ, ਕਿਸੇ ਨੇ ਵੰਡੀਆਂ ਨਹੀਂ ਸੀ ਪਾਈਆਂ ਤਾਂ ਵੰਡੀਆਂ ਅਸੀਂ ਪਾਈਆਂ। ਇਹ ਵੰਡੀਆਂ ਆਪੋ ਆਪਣੀ ਸੁਵਿਧਾ ਦੇ ਮੁਤਾਬਕ ਹਾਕਮਾਂ ਨੇ ਪਾਈਆਂ ਨੇ। ਇਹ ਵੰਡੀਆਂ ਕਿਉਂ ਹੋਣ? ਅੱਛਾ, ਫੇਰ ਵੱਡੀ ਗੱਲ ਆ ਜਿਹੜੀ ਅੱਜ ਵੀ ਇਸ ਤਰ੍ਹਾਂ ਚੱਲਦਾ। ਅੱਜ ਵੀ ਬਹੁਤ ਸਾਰੇ ਜਿਹੜੇ, ਮੈਂ ਜਿਵੇਂ ਪਹਿਲਾਂ ਇਸ਼ਾਰਾ ਕੀਤਾ ਬਈ ਇਮੀਗ੍ਰੈਂਟ ਹੀ ਸੋਚਣ ਲੱਗ ਗਿਆ ਵੀ ਹੋਰ ਇਮੀਗ੍ਰੈਂਟ ਨਾ ਆਉਣ। ਉਹ ਕਹਿੰਦਾ ਜੀ ਸਾਡਾ ਤਾਂ ਜਿਵੇਂ ਸਾਨੂੰ ਤਾਂ 20 ਸਾਲ ਹੋ ਗਿਆ, ਇਹਨੂੰ ਸਾਨੂੰ 30 ਸਾਲ ਹੋ ਗਏ, ਇਹ ਨਵੇਂ ਕਿਉਂ ਆਉਂਦੇ ਨੇ? ਹੈਰਾਨੀ ਦੀ ਗੱਲ ਆ ਬਈ ਜਦੋਂ ਦੁਨੀਆ ਇੱਕ ਗਲੋਬਲ ਪਿੰਡ ਬਣ ਗਈ ਆ, ਮਹਿੰਗੀਆਂ ਚੀਜ਼ਾਂ ਇੱਥੋਂ ਬਣਾਈਆਂ ਹੋਈਆਂ ਸੋ ਕਾਲਡ ਗਰੀਬ ਮੁਲਕਾਂ ਚ ਵੇਚੀਆਂ ਜਾਂਦੀਆਂ ਨੇ, ਤੇ ਟੇਢੇ ਤਰੀਕੇ ਨਾਲ ਉੱਥੋਂ ਦੀ ਮਾਇਆ, ਉੱਥੋਂ ਦੇ ਖਣਿਜ ਪਦਾਰਥ, ਉੱਥੋਂ ਦੇ ਨੈਚੁਰਲ ਰਿਸੋਰਸ, ਉਹਨਾਂ ਦੀ ਲੁੱਟ ਤਾਂ ਕਰ ਲਈ ਜਾਂਦੀ ਹੈ। ਤੇ ਜੇ ਭਾਈ ਉਹਨਾਂ ਦੇ ਨਾਲ ਉੱਥੋਂ ਦੀ ਮਾਇਆ ਆ ਰਹੀ ਹੈ, ਸਰਮਾਇਆ ਆ ਰਿਹਾ, ਕੈਪੀਟਲ ਆ ਰਹੀ ਹੈ, ਕੈਪੀਟਲ ਦੇ ਨਾਲ ਬੰਦਾ ਆ ਜੂ, ਤੇ ਫੇਰ ਕੀ ਹੋ ਜੂਗਾ? ਗਲੋਬਲ ਵਿਲੇਜ ਦਾ ਮਤਲਬ ਕੀ ਹੈ? ਗਲੋਬਲ ਵਿਲੇਜ ਦਾ ਮਤਲਬ, ਚਲੋ ਇਹ ਤਾਂ ਆਪਣਾ ਮਤਲਬ ਕੱਢਦੇ ਨੇ ਨਾ, ਗਲੋਬਲ ਵਿਲੇਜ ਦਾ ਮਤਲਬ ਇਹਨਾਂ ਨੇ ਆਪਣੀਆਂ ਚੀਜ਼ਾਂ ਵੇਚਣ ਲਈ ਜਿੱਥੇ ਇਹਨਾਂ ਨੂੰ ਮਾਰਕੀਟ ਦਿਸਦੀ ਹੈ ਨਾ, ਜਿੱਥੇ ਵੀ ਇਹਨਾਂ ਨੂੰ ਲੱਗਦਾ ਮਾਰਕੀਟ ਦਿਸਦੀ, ਪੈਸਾ ਬਣ ਸਕਦਾ, ਭੱਜੇ ਜਾਂਦੇ ਨੇ ਉਧਰ ਨੂੰ। ਜੇ ਨਹੀਂ ਭੱਜੇ ਜਾਂਦੇ, ਇਹਨਾਂ ਦੀਆਂ ਪਾਲਿਸੀਆਂ ਭੱਜੀਆਂ ਜਾਂਦੀਆਂ, ਕਿਤੇ ਨਾ ਕਿਸੇ ਨਾ ਕਿਸ ਤਰੀਕੇ ਨਾਲ ਕਿਸਾਨੀ ਸੰਘਰਸ਼, ਅਫਰੀਕਾ ਦੇ ਵਿੱਚ ਮਾਈਨਿੰਗ ਜਿਹੜੀ ਹੁਣ ਹੋ ਰਹੀ ਹੈ, ਜਿਹੜੀਆਂ ਤੁਹਾਡੇ ਕੋਲ ਇਲੈਕਟ੍ਰਿਕ ਕਾਰਾਂ ਆ ਰਹੀਆਂ ਨੇ, ਇਲੈਕਟ੍ਰਿਕ ਕਾਰਾਂ ਦੀ ਬੈਟਰੀ ਬਣਾਉਣ ਲਈ ਜਿਹੜੀਆਂ ਚੀਜ਼ਾਂ ਨਿਕਲਦੀਆਂ ਨੇ, ਤੁਸੀਂ ਆਰਟੀਕਲ ਪੜ੍ਹ ਕੇ ਦੇਖੋ ਅਫਰੀਕਾ ਦੇ ਵਿੱਚ ਕੀ ਕੁਝ ਹੋ ਰਿਹਾ, ਉੱਥੋਂ ਦਾ ਵਾਤਾਵਰਣ ਪੋਲਿਊਟ ਹੋ ਰਿਹਾ। ਇੱਥੇ ਕਹਿ ਰਹੇ ਆ ਜੀ ਵਾਤਾਵਰਣ ਸਾਡੇ ਸੋਹਣਾ ਰਹਿਣਾ ਚਾਹੀਦਾ, ਉਹ ਧਰਤੀ ਦੇ ਦੂਜੇ ਕੋਨੇ ਤੇ ਲੋਕ ਨਹੀਂ ਰਹਿੰਦੇ? ਸਭ ਤੋਂ ਵੱਧ ਵਾਤਾਵਰਣ ਨੂੰ ਪੋਲਿਊਟ ਕਰਨ ਵਾਲੇ ਸੋ ਕਾਲਡ ਅਮੀਰ ਦੇਸ਼ ਨੇ ਜਿਹੜੇ, ਇਹਨਾਂ ਦੇ ਲੋਕ ਨੇ। ਇੱਕ ਨਾ ਕਾਰਬਨ ਫੁੱਟਪ੍ਰਿੰਟ ਹੁੰਦਾ, ਸਾਡੀ ਵੀ ਟਰੂਡੋ ਸਰਕਾਰ ਕਾਰਬਨ ਟੈਕਸ ਲਾਓ, ਕਾਰਬਨ ਟੈਕਸ ਲਾਓ, ਮਤਲਬ ਇਸ ਨਾਂ ਤੇ ਕਾਫੀ ਕੁਝ ਚੱਲੀ ਜਾਂਦਾ, ਪਰ ਕਦੇ ਸਿੱਟਾ ਕੱਢ ਕੇ ਦੇਖਿਓ ਵੀ ਕੈਨੇਡੀਅਨ ਤੇ ਅਮਰੀਕਨ ਲੋਕ ਨੇ ਜਿਹੜੇ, ਇਹਨਾਂ ਦਾ ਕਾਰਬਨ ਫੁੱਟਪ੍ਰਿੰਟ ਕਿੰਨਾ? ਕਾਰਬਨ ਫੁੱਟਪ੍ਰਿੰਟ ਮੀਨਸ ਉਹ ਐਕਟੀਵਿਟੀਜ਼ ਜਿਹੜੀਆਂ ਹੀਟ ਪ੍ਰੋਡਿਊਸ ਕਰਨ ਵਾਲੀ ਐਨਰਜੀ ਆ, ਉਹ ਐਨਰਜੀ ਨੂੰ ਕਿੰਨਾ ਯੂਟੀਲਾਈਜ਼ ਕਰਦੇ ਆ ਇਹ? ਇੱਕ ਬੰਦਾ ਜਿਹੜਾ ਉਹ ਇੰਨੀ ਐਨਰਜੀ ਯੂਟੀਲਾਈਜ਼ ਕਰਦਾ, ਉਹਦੀ ਯੂਟੀਲਾਈਜ਼ ਕੀਤੀ ਹੋਈ ਐਨਰਜੀ ਅਲਟੀਮੇਟਲੀ ਹੀਟ ਦੇ ਵਿੱਚ ਕਨਵਰਟ ਹੋ ਕੇ ਵਾਤਾਵਰਣ ਨੂੰ ਉਹ ਗਰਮ ਕਰਦੀ ਆ, ਜਿਹਦੇ ਨਾਲ ਗਲੋਬਲ ਵਾਰਮਿੰਗ, ਮਤਲਬ ਕੰਟਰੀਬਿਊਟਿੰਗ ਫੈਕਟਰ ਆ ਇੱਕ, ਤੇ ਦੋਸ਼ ਇਹ ਦੂਜੇ ਦੇਸ਼ਾਂ ਨੂੰ ਦਿੰਦੇ ਨੇ। ਮਤਲਬ ਹੁਣ ਜਦੋਂ ਇੱਥੋਂ ਦਾ, ਮੇਰੇ ਕਹਿਣ ਦਾ ਮਤਲਬ ਆ ਬਈ ਇੱਥੋਂ ਦੀਆਂ ਬਣਾਈਆਂ, ਉੱਥੋਂ ਦੇ ਲੁੱਟੇ ਹੋਏ ਖਣਿਜ ਪਦਾਰਥ ਗਰੀਬ ਮੁਲਕਾਂ ਦੇ, ਉਹਨਾਂ ਤੋਂ ਬਣੀਆਂ ਹੋਈਆਂ ਚੀਜ਼ਾਂ, ਤੇ ਚੀਜ਼ਾਂ ਜਦੋਂ ਵੇਚੀਆਂ ਜਾਂਦੀਆਂ ਨੇ, ਉਹਨਾਂ ਤੋਂ ਪੈਸਾ ਜਦੋਂ ਆਉਂਦਾ, ਉਹ ਤਾਂ ਉਹਨਾਂ ਦੀ ਜੇਬ ਚੋਂ ਨਿਕਲਦਾ ਨਾ। ਇਹ ਬਹੁਤ ਲੋਕਾਂ ਨੂੰ ਭੁਲੇਖਾ, ਕਹਿੰਦੇ ਜੀ ਅਮੀਰ ਲੋਕਾਂ ਕੋਲ ਪੈਸਾ ਹੁੰਦਾ, ਅਮੀਰ ਲੋਕ ਪੈਸੇ ਤੋਂ ਪੈਸਾ ਬਣਾਉਂਦੇ ਆ। ਅਸਲ ਦੇ ਵਿੱਚ ਪੈਸਾ ਜਿਹੜਾ ਬਣਦਾ, ਕੈਪੀਟਲ ਬਣਦੀ ਆ, ਸਰਮਾਇਆ ਬਣਦਾ, ਇਹ ਮਨੁੱਖੀ ਕਿਰਤ ਪੈਸੇ ਦੇ ਵਿੱਚ ਕਨਵਰਟ ਹੁੰਦੀ ਹੈ। ਜੇ ਦੁਨੀਆਂ ਤੇ ਗਰੀਬ ਖਤਮ ਹੋ ਗਏ ਤੇ ਪੈਸਾ ਬਣਨਾ ਵੀ ਖਤਮ ਹੋ ਜਾਣਾ। ਇਹ ਪੁੱਠੀ ਜੀ ਗੱਲ ਸਮਝਣ ਦੇ ਵਿੱਚ ਪੁੱਠੀ ਜੀ ਲੱਗਦੀ ਹੈ ਇਹ, ਪਰ ਹੈ ਬੜੀ ਸਿੱਧੀ ਇਹ। ਜਿੰਨੀ ਦੇਰ ਤੱਕ ਦੁਨੀਆਂ ਦੇ ਵਿੱਚ ਗਰੀਬ ਮੁਲਕ ਜੇ ਆਉਂਦੇ ਨੇ, ਓਨੀ ਦੇਰ ਤੱਕ ਹੀ ਅਮੀਰ ਮੁਲਕ ਜੇ ਆਉਣੇ, ਓਨੀ ਦੇਰ ਤਾਂ ਹੀ ਐਕਸਪਲੋਟੇਸ਼ਨ ਹੋਣੀ ਆ, ਕਿਉਂਕਿ ਲਗਾਤਾਰ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ, ਉਹ ਅਮੀਰ ਨੂੰ ਅਮੀਰ ਕਰ ਰਿਹਾ, ਉਹ ਅਮੀਰ ਦੇਸ਼ਾਂ ਨੂੰ ਹੋਰ ਅਮੀਰ ਕਰ ਰਿਹਾ। ਇੱਥੇ ਅਲੱਗ ਅਲੱਗ ਫਿਰ ਪਾਲਿਸੀਜ਼ ਜਿਹੜੀਆਂ ਇਹ ਬਣਦੀਆਂ ਨੇ, ਇਹ ਤਾਂ ਕਹਿ ਦਿੰਦੇ ਨੇ ਵੀ ਉਹਨਾਂ ਦੀ ਜਿਹੜੀ ਗਰੀਬ ਮੁਲਕਾਂ ਦੇ ਲੋਕਾਂ ਦੀ ਕਿਰਤ ਪੈਸੇ ਦੇ ਰੂਪ ਚ ਕਨਵਰਟ ਹੋ ਕੇ ਤਾਂ ਸਾਡੇ ਕੋਲ ਆਈ ਜਾਵੇ, ਉਸ ਧਰਤੀ ਦੇ ਖਣਿਜ ਪਦਾਰਥ ਤਾਂ ਸਾਡੇ ਕੋਲ ਕਿਸੇ ਨਾ ਕਿਸੇ ਤਰੀਕੇ ਨਾਲ ਕਨਵਰਟ ਹੋ ਕੇ ਆਈ ਜਾਣ, ਪਰ ਉਹ ਲੋਕ ਆਪਣੀਆਂ ਸ਼ਕਲਾਂ ਲੈ ਕੇ ਇੱਥੇ ਨਾ ਪਹੁੰਚਣ। ਇਹ ਕਾਮਾਗਾਟਾ ਮਾਰੂ ਦੀ ਘਟਨਾ ਵੀ ਇਸ ਤਰੀਕੇ ਨਾਲ ਹੀ ਲੈਣ ਦੀ ਜ਼ਰੂਰਤ ਆ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਟਰਬਲ ਚੱਲ ਰਹੀ ਹੈ, ਇਮੀਗ੍ਰੈਂਟਸ ਨਾਲ ਨਫ਼ਰਤ ਕੀਤੀ ਜਾਂਦੀ ਹੈ, ਉਹਨਾਂ ਨੂੰ ਲੱਗਦਾ ਸਾਡੇ ਦੇਸ਼ ਨੂੰ ਲੁੱਟ ਕੇ ਲੈ ਜਾਣਗੇ। ਅਸਲ ਦੇ ਵਿੱਚ ਤਾਂ ਲੁੱਟ ਦੇ ਆਧਾਰ ਤਾਂ ਪਹਿਲਾਂ ਹੀ ਆ ਇਹ ਦੇਸ਼। ਇਹ ਜਿਹੜੇ ਜਿਨ੍ਹਾਂ ਨੂੰ ਸੋ ਕਾਲਡ ਤੁਸੀਂ ਡਿਵੈਲਪਡ ਕੰਟਰੀਜ਼ ਕਹਿੰਦੇ ਹੋ, ਇਹਨਾਂ ਦੀ ਸਾਰੀ ਡਿਵੈਲਪਮੈਂਟ ਗਰੀਬ ਦੇਸ਼ਾਂ ਦੀ, ਗਰੀਬ ਦੇਸ਼ਾਂ ਦੇ ਲੋਕਾਂ ਦੀ ਐਕਸਪਲੋਟੇਸ਼ਨ ਦੇ ਉੱਤੇ ਆਧਾਰਿਤ ਆ। ਜਿੱਦੇ ਇਹ ਐਕਸਪਲੋਟੇਸ਼ਨ, ਜਿੱਦੇ ਇਹਨੂੰ ਤੁਸੀਂ ਇੰਪੀਰੀਅਲਿਜ਼ਮ ਕਹਿ ਲਓ, ਜਿੱਦੇ ਇਹ ਪਾਲਿਸੀਜ਼ ਖਤਮ ਹੋ ਗਈਆਂ ਜਾਂ ਜਿੱਦੇ ਉਹ ਦੇਸ਼ ਉੱਠ ਖੜੇ ਹੋਏ, ਉਦੇ ਇਨ੍ਹਾਂ ਦੇਸ਼ਾਂ ਦਾ ਵੀ ਜਿਹੜਾ ਸਿਸਟਮ ਆ ਉਹ ਢਹਿ ਢੇਰੀ ਹੋ ਜਾਣਾ। ਬੜੀ ਸਿੱਧੀ ਜਿਹੀ ਗੱਲ ਆ। ਕਈ ਵਾਰੀ ਆਪਣੇ ਲੋਕ ਵੀ ਇਹਦੇ ਚ ਸੋਚਦੇ ਨੇ, ਨਹੀਂ ਜੀ ਉਹ ਜੀ ਸਾਨੂੰ ਇੱਥੇ ਰੁਜ਼ਗਾਰ ਆ ਜਿਹੜਾ ਥੋੜਾ ਰਹਿ ਗਿਆ, ਇਮੀਗ੍ਰੈਂਟ ਆ ਕੇ ਸਾਡਾ ਰੁਜ਼ਗਾਰ ਖੋ ਰਹੇ ਨੇ। ਹਾਲਾਂਕਿ ਆਪ ਵੀ ਇਮੀਗ੍ਰੈਂਟ ਹੀ ਨੇ, ਬਹੁਤ ਵੱਡੇ ਭੁਲੇਖੇ ਦੇ ਵਿੱਚ ਨੇ, ਆਏ ਰੁਜ਼ਗਾਰ ਨਹੀਂ ਖੋਇਆ ਖੋਇਆ ਜਾਂਦਾ। ਇਹ ਤਾਂ ਸਰਕਾਰਾਂ ਦੀਆਂ ਪਾਲਿਸੀਜ਼ ਗਲਤ ਨੇ, ਕਿਉਂਕਿ ਸਰਕਾਰਾਂ ਨੇ ਗੋਡੇ ਟੇਕੇ ਹੋਏ ਨੇ ਜਿਹੜੇ ਕਾਰਪੋਰੇਟਸ ਨੇ। ਜਿਵੇਂ ਕਾਰਪੋਰੇਟਸ ਕਹਿੰਦੇ ਨੇ, ਜੇ ਉਹ ਕਹਿੰਦੇ ਨੇ ਜੀ ਸਾਨੂੰ ਹੁਣ ਸਾਡੇ ਕੋਲ ਰੁਜ਼ਗਾਰ ਦੇ ਮੌਕੇ ਨਹੀਂ, ਉਹ ਕਹਿੰਦੇ ਹਾਂਜੀ ਹੈ ਨਹੀਂ ਤਾਂ ਕੋਈ ਗੱਲ ਨਹੀਂ, ਤੇ ਫਿਰ ਜਿਹੜੀ ਉਹ ਅਨਇੰਪਲੋਇਮੈਂਟ ਦੀ ਦਰ ਵੱਧ ਗਈ ਆ। ਹੌਲੀ 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 ਆ, ਤੁਸੀਂ 10-12 ਸਾਲਾਂ 'ਚ ਦੇਖੋਗੇ ਬਈ ਜਿਵੇਂ ਜਿਵੇਂ ਪਹਿਲਾਂ ਤਾਂ ਮਸ਼ੀਨੀ ਯੁੱਗ ਹੁੰਦਾ ਸੀ ਨਾ, ਇੰਡਸਟਰੀਲਾਈਜੇਸ਼ਨ ਹੋਈ ਸੀ, ਇੰਡਸਟਰੀਲਾਈਜੇਸ਼ਨ ਦੇ ਨਾਲ ਕੀ ਹੋਇਆ, ਬਹੁਤ ਸਾਰੇ ਕਿੱਤੇ ਤਬਾਹ ਹੋ ਗਏ। ਫੋਰ ਐਗਜ਼ਾਮਪਲ ਜਿਵੇਂ ਕੱਪੜੇ ਬਣਨ ਲੱਗ ਗਏ ਫੈਕਟਰੀਆਂ 'ਚ, ਉਹਦੇ ਨਾਲ ਜਿਹੜੇ ਕੱਪੜੇ ਬੁਣਦੇ ਸੀ, ਕੱਪੜੇ ਸਿਉਂਦੇ ਸੀ, ਉਹਨਾਂ ਦਾ ਕਿੱਤਾ ਤਬਾਹ ਹੋ ਗਿਆ। ਸ਼ੂ ਇੰਡਸਟਰੀ ਆਉਣ ਨਾਲ ਮੋਚੀਆਂ ਦਾ ਕਿੱਤਾ ਤਬਾਹ ਹੋ ਗਿਆ। ਐਂ ਹੌਲੀ ਹੌਲੀ ਜਿਹੜੇ ਅਸੀਂ ਕਿੱਥੇ ਕਰ ਰਹੇ ਹਾਂ, 10-12 ਸਾਲਾਂ ਦੇ ਵਿੱਚ ਤਬਾਹ ਹੋ ਜਾਣੇ ਨੇ। ਸਾਰਾ ਇੰਟਰਕਨੈਕਟਡ ਸਿਸਟਮ ਆ। ਹੁਣ ਡਰਾਈਵਰ ਬਾਹਰੋਂ ਆਉਂਦੇ ਨੇ ਨਾ ਟਰੱਕਾਂ ਦੇ, ਆਹ ਤੁਸੀਂ 10 ਸਾਲਾਂ ਨੂੰ ਦੇਖਿਓ, ਕਹਿੰਦੇ ਨਾ ਡਰਾਈਵਰ ਦੀ ਸ਼ਾਰਟੇਜ ਆ। 10 ਸਾਲਾਂ ਨੂੰ ਪਾਲਿਸੀਜ਼ ਇਹੋ ਜਿਹੀਆਂ ਆ ਜਾਣੀਆਂ ਨੇ, ਆਟੋਮੈਟਿਕ ਟਰੱਕ ਵੀ ਆ ਰਹੇ ਨੇ, ਥੋੜੀ ਦੇਰ ਠੀਕ ਬਸ ਤੁਸੀਂ ਠਹਿਰ ਜਾਓ, ਥੋੜੀ ਦੇਰ ਹੋਰ ਠਹਿਰ ਜਾਓ, ਅਸੈਂਬਲੀ ਲਾਈਨਾਂ ਦੇ ਵਿੱਚ ਉਹ ਰੋਬੋਟਸ ਆ ਜਿਹੜੇ ਕੰਮ ਕਰਿਆ ਕਰਨਗੇ। ਆ ਤੜਕੇ ਲਾਉਂਦੇ ਤਾਂ ਰੋਬੋਟਸ ਦੇਖ ਲੈ ਤੁਸੀਂ ਕਹੀਆਂ ਨੇ, ਹੈਨਾ। ਆ 10 ਸਾਲਾਂ ਚ ਐਡੀ ਵੱਡੀ ਉਥਲ ਪੁਥਲ ਹੋਣ ਜਾ ਰਹੀ ਆ। ਚਲੋ ਸਾਡੇ ਨਾਲ ਇੱਕ ਕਾਲਰ ਨੇ, ਪਹਿਲਾਂ ਉਹਨਾਂ ਦੀ ਗੱਲਬਾਤ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਸਾਰਾ ਮਸਾਲਾ ਜਿਹੜਾ ਤੁਸੀਂ ਇਕੱਠਾ ਕਰਿਆ ਹੋਇਆ ਬਰਾੜ ਸਾਹਿਬ,
ਹਾਂਜੀ,
ਤੁਹਾਡਾ ਬ੍ਰੇਨ ਇੰਨਾ ਸ਼ਾਰਪ ਹੈ, ਕਿੱਥੋਂ ਕਿਹੜੀਆਂ ਕਿਤਾਬਾਂ ਚੋਂ ਕੱਢਦੇ
ਹੋ? ਜੀ ਮੈਂ ਤਾਂ ਸਧਾਰਨ ਜਿਹਾ ਬੰਦਾ, ਤੁਹਾਨੂੰ ਕਿੱਥੋਂ ਭੁਲੇਖਾ ਪੈ ਗਿਆ?
ਇੱਕ ਮੇਰਾ ਬਰਾੜ ਸਾਹਿਬ ਤੁਹਾਨੂੰ ਸਲਿਊਟ ਵੀ ਹੈ, ਅਸੀਂ ਸਲਿਊਟ ਕਰਦੇ ਹਾਂ ਸਰ ਤੁਹਾਡੀ
ਪਰਮਾਤਮਾ
ਤੰਦਰੁਸਤ ਰੱਖੇ। ਇੱਕ ਸਵਾਲ ਹੈ ਬਸ, ਉਹੀ ਕਰਕੇ ਪੁੱਛਣਾ ਮੈਂ।
ਹਾਂਜੀ ਹਾਂਜੀ, ਨਾਮ ਕੀ ਤੁਹਾਡਾ?
ਮੇਰਾ ਨਾਮ ਅਮਰੀਕ ਹੈ ਜੀ, ਰੱਬ ਦਾ ਬੰਦਾ ਸਰ ਮੈਂ।
ਮਿਹਰਬਾਨੀ ਜੀ, ਧੰਨਵਾਦ ਧੰਨਵਾਦ।
ਅੱਛਾ, ਅਰ ਤੁਸੀਂ ਰਿਐਲਟਰ ਹੈ ਮੈਨੂੰ ਪਤਾ, ਬਸ ਇੱਕੋ ਗੱਲ ਦੱਸ ਦੋ ਮੇਰੇ ਸਾਰੇ ਸਰੋਤਿਆਂ ਨੂੰ, ਵੀ ਜਦੋਂ ਤੁਸੀਂ ਕਿਸੇ ਨੂੰ ਇੱਕ ਘਰ ਦਵਾ ਦਿੰਦੇ ਆ ਕਿਸੇ ਬਾਹਰ ਨੂੰ, ਜਾਂ ਤੁਸੀਂ ਸੈੱਲ ਕਰ ਦਿੰਦੇ ਆ ਕਿਸੇ ਦੇ ਲਈ, ਤਾਂ ਤੁਹਾਨੂੰ 2-3 ਹਜ਼ਾਰ ਡਾਲਰ ਬਣ ਜਾਂਦੇ ਆ ਉਸ?
ਨਹੀਂ ਜੀ, 30-30 ਹਜ਼ਾਰ ਤੱਕ ਬਣ ਜਾਂਦੇ ਆ।
ਮੈਂ ਤਾਂ ਸਮਝਦਾ ਸੀ ਵੀ 3 ਹਜ਼ਾਰ ਜਾਂ 2 ਹਜ਼ਾਰ।
ਮਤਲਬ ਇਹ ਨਾ ਡਿਸਕਲੋਜਰ ਉਹਦੇ ਉੱਤੇ MLS ਲਿਸਟਿੰਗ ਦੇ ਉੱਤੇ ਲਾਇਆ ਹੁੰਦਾ ਵੀ ਬਾਇਰ ਸਾਈਡ ਨੂੰ ਕਿੰਨਾ ਕਮਿਸ਼ਨ ਜਾਂਦਾ।
ਅੱਛਾ ਜੀ, ਅੱਛਾ ਜੀ, ਫਿਰ ਤਾਂ ਚੰਗਾ ਪੈਸਾ ਹੈਗਾ ਰਿਐਲਟਰ ਵੱਲ ਨੂੰ।
ਦੇਖੋ ਜੀ, ਇੱਥੇ 3 ਬਿਜ਼ਨਸ ਬਹੁਤ ਵਧੀਆ ਨੇ, ਆਪਣੀ ਵਿਸ਼ੇ ਨਾਲ ਟੁੱਟੀ ਹੋਈ ਗੱਲ ਆ। ਰਿਐਲਟਰ, ਮੋਰਗੇਜ ਵਾਲੇ, ਇੰਸ਼ੋਰੈਂਸ ਵਾਲੇ, ਕਿਤੇ ਤਾਂ ਹੋਰ ਵੀ ਬਹੁਤ ਵਧੀਆ ਨੇ।
ਹਾਂਜੀ ਹਾਂ, ਬਸ ਇਹ ਏਦਾਂ ਬਰਾੜ ਸਾਹਿਬ ਵੀ 2 ਕੋਟ ਪੈਂਟ, 2 ਐਨ ਵਾਈਟ ਕਾਲਰ ਸਾਡੀ ਜੋਬ ਹੈ। ਆ ਜਾਓ ਭੈਣ ਜੀ, ਬਹਿ ਜਾਓ ਭੈਣ ਜੀ, ਅਰਸਦਾਰ ਜੀ, ਤੁਸੀਂ ਜਿੱਦਾਂ ਤੁਸੀਂ ਦੱਸਿਆ ਹੀ ਹੈ ਵੀ ਜੇ ਇੱਕ ਵੀ ਲੱਗ ਗਿਆ ਬਾਇਰ ਜਾਂ ਸੈਲਰ ਤਾਂ 25-30 ਹਜ਼ਾਰ ਤਾਂ ਹੈਗਾ।
ਹਾਂਜੀ,
ਬਹੁਤ ਬਹੁਤ ਵਧਾਈਆਂ ਸਰ, ਤੁਸੀਂ ਮੈਨੂੰ ਆਉਣ ਦੇਰ ਕੀਤਾ, ਥੈਂਕ ਯੂ।
ਮਿਹਰਬਾਨੀ ਮਿਹਰਬਾਨੀ, ਪਰ ਮੈਂ ਹੈਰਾਨ ਹਾਂ ਵੀ ਇਹਦਾ ਮੇਰੇ ਵਿਸ਼ੇ ਨਾਲ ਕੋਈ ਲਿੰਕ ਨਹੀਂ ਹੈਗਾ। ਜੇ ਤੁਸੀਂ ਇਹਨੂੰ ਇਸ ਤਰੀਕੇ ਨਾਲ, ਮੈਂ ਤੁਹਾਨੂੰ ਕੁਸ਼ਚਨ ਚੋਂ ਕੁਸ਼ਚਨ ਕੱਢਦਾ, ਜੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਜੋੜਦੇ ਹੋ ਵੀ ਇਹਦਾ ਲਿੰਕ ਕਿਸੇ ਐਕਸਪਲੋਟੇਸ਼ਨ ਹੈ ਮੇਰੇ ਕਿੱਤੇ ਦਾ,
ਮੈਂ ਤਾਂ ਬਰਾੜ ਸਾਹਿਬ, ਅਸੀਂ ਤਾਂ ਤੁਹਾਡਾ ਪਹਿਲੀ ਵੈਲਕਮ ਕੀਤਾ।
ਮੈਂ ਨਾ ਇੱਕ ਕਿਸੇ ਰੇਡੀਓ ਤੇ 1 ਘੰਟਾ ਮੇਰੀ ਗੱਲਬਾਤ ਹੋਈ, ਤੇ ਏਅਰ ਤੇ ਰਹੇ ਤੁਸੀਂ, ਤੇ ਉਹ ਗੱਲਬਾਤ ਇਹ ਚੱਲ ਰਹੀ ਸੀ, ਆਪਣੇ ਵਿਸ਼ੇ ਨਾਲ ਟੁੱਟੀ ਹੋਈ ਗੱਲ ਆ, ਗੱਲਬਾਤ ਇਹ ਚੱਲਦੀ ਸੀ, ਉਹਨਾਂ ਨੇ ਮੈਨੂੰ ਬਕਾਇਦਾ ਇਸ ਕਰਕੇ ਬੁਲਾਇਆ ਸੀਗਾ ਰੀਅਲ ਸਟੇਟ ਤੇ ਡਿਸਕਸ਼ਨ ਕਰਨ ਲਈ। ਹੁਣ ਡਿਸਕਸ਼ਨ ਦੇ ਕਈ ਪੱਖ ਨੇ, ਇੱਕ ਪੱਖ ਤਾਂ ਉਹਦਾ ਹੈਗਾ ਬਈ ਘਰ ਸਸਤੇ ਹੋ ਰਹੇ ਨੇ, ਦੂਜਾ ਪੱਖ ਹੈਗਾ ਸਰਕਾਰ ਦੀਆਂ ਪਾਲਿਸੀਆਂ ਕੀ ਆ, ਤੀਜਾ ਪੱਖ ਹੈਗਾ ਵੀ ਘਰ ਹੋਰ ਬਣਨੇ ਚਾਹੀਦੇ ਨੇ। ਉਹ ਤਿੰਨੇ ਚੀਜ਼ਾਂ ਚ ਜਦੋਂ ਆਪਾਂ ਕਨੈਕਸ਼ਨ ਲਿੰਕ ਲੱਭਦੇ ਆ ਵੀ ਸਰਕਾਰ ਕਹਿੰਦੀ ਹੈ, ਸਰਕਾਰ ਵਾਅਦਾ ਕਰੀ ਜਾਂਦੀ ਵੀ ਘਰ ਬਣਨਗੇ ਬਣਨਗੇ, ਅੱਜ ਮੈਂ ਵੈਸੇ ਵਿਸ਼ਾ ਉਹ ਕਰਨਾ ਸੀ ਪਰ ਕਾਮਾ ਕਾਟਾ ਮਾਰੂ ਵਾਲਾ ਮੇਰੇ ਯਾਦ ਆ ਗਿਆ, ਕੁਦਰਤੀ ਵੀ ਆਹ ਦਿਨ ਸੀ। ਅੱਛਾ ਹੁਣ ਉਹਦੇ ਚ ਪ੍ਰੋਬਲਮ ਇੱਕ ਇਹ ਹੈ ਵੀ ਬਿਲਡਰ ਆ ਜਿਹੜੇ ਉਹ ਉਨੀ ਦੇਰ ਘਰ ਨਹੀਂ ਬਣਾਉਂਦੇ ਜਿੰਨੀ ਦੇਰ ਤੱਕ ਬਿਲਡਰਾਂ ਨੂੰ, ਜੇ ਬਿਲਡਰ ਡੁੱਬਦੇ ਹੋਣਗੇ ਬਿਲਡਰਾਂ ਨੇ ਚੈਰਿਟੀ ਤਾਂ ਖੋਲੀ ਨੀ, ਹੈਨਾ, ਉਹ ਕਿਉਂ ਘਰ ਬਣਾਉਣਗੇ? ਜੇ ਮੈਨੂੰ ਕਿਸੇ ਕੰਮ ਚ ਘਾਟਾ ਪਊ ਮੈਂ ਕਿਉਂ ਘਰ ਕਿਉਂ ਕੰਮ ਕਰੂੰਗਾ ਉਹ, ਹੈਨਾ। ਇਸ ਕਰਕੇ ਬਿਲਡਰ ਇਸ ਕਰਕੇ ਘਰਾਂ ਉਹ ਜਦੋਂ ਨਾ ਘਰ ਸਸਤੇ ਹੋਣ ਲੱਗਦੇ ਆ ਬਿਲਡਰ ਆਪਣੇ ਘਰ ਬਣਾਉਣੇ ਹੌਲੀ ਕਰ ਦਿੰਦੇ ਆ ਤਾਂ ਕਿ ਉਹਨਾਂ ਦੀ ਡਿਮਾਂਡ ਬਣੀ ਰਹੇ, ਇਹ ਰਿਐਲਿਟੀ ਆ। ਫਿਰ ਹੈ ਵੀ ਘਰ ਆ ਜਿਹੜੇ ਇੱਕ ਮਿਨੀਮਮ ਪ੍ਰਾਈਸ ਤੋਂ ਥੱਲੇ ਹੋ ਨਹੀਂ ਸਕਦੇ ਕਿਉਂਕਿ ਲੈਂਡ ਦੀ ਕੋਸਟ ਆ, ਕੰਸਟਰਕਸ਼ਨ ਕੋਸਟ ਆ, ਡਿਵੈਲਪਮੈਂਟ ਚਾਰਜਿਸ ਆ, ਹੈਨਾ, ਇਹ ਰਿਐਲਿਟੀ ਆ। ਪਰ ਦੂਜੇ ਪਾਸੇ ਸੱਚਾਈ ਦੂਜੇ ਪਾਸੇ ਇਹ ਵੀ ਆ ਵੀ ਬਾਇਰ ਕੁਆਲੀਫਾਈ ਨਹੀਂ ਕਰਦਾ ਗਾ। ਜਦੋਂ ਮੈਂ ਸਾਰੀਆਂ ਗੱਲਾਂ ਦੱਸ ਰਿਹਾ ਸੀ ਲੋਕ ਗੱਲਾਂ ਸੁਣ ਰਹੇ ਸੀ ਤੇ ਕੁਝ ਸੱਜਣ ਕਹਿੰਦੇ ਜੀ ਰਿਐਲਟਰ ਤਾਂ ਲੁੱਟਦੇ ਨੇ, ਹੁਣ ਮੈਂ ਕੀ ਕਰਾਂ ਸੀ ਰਿਐਲਟਰ ਲੁੱਟਦੇ ਆ? ਪਹਿਲੀ ਗੱਲ ਤਾਂ ਡਿਸਕਲੋਜ਼ ਦਾ ਉੱਤੇ ਜਿਹੜਾ ਹੈਗਾ ਸਾਰਾ ਕੁਝ ਨਾ, ਮੈਂ ਜਿਵੇਂ ਕਮਿਸ਼ਨ ਕਿਹਾ, ਹੈਨਾ। ਅੱਛਾ ਫਿਰ ਹੁਣ ਜੇ ਤੁਸੀਂ ਰਿਐਲਟਰਾਂ ਦਾ ਭਾਈ ਜੇ ਤੁਸੀਂ ਫਰੋਲ ਕੇ ਦੇਖੋਗੇ, ਮੈਂ ਤਾਂ ਤੁਹਾਨੂੰ ਬੜਾ ਸਿੰਪਲੀ ਦੱਸਤਾ ਵੀ 30,000-25,000 ਕਮਿਸ਼ਨ ਹੁੰਦਾ ਬਾਇਰ ਸਾਈਡ ਦਾ, ਪਰ ਉਹ 25,000 ਕਮਿਸ਼ਨ ਲੈਣ ਲਈ ਕੀ ਕੀ ਪਾਪੜ ਵੇਲਣੇ ਪੈਂਦੇ ਆ, ਕਿੰਨੇ ਕਿੰਨੇ ਦਿਨ? ਤੁਸੀਂ ਨਾ ਮੇਰੇ ਕੋਲ ਜੇ ਕਿਤੇ ਟੀਵੀ ਹੁੰਦਾ ਮੈਂ ਆਪਣਾ ਫੋਨ ਦਿਖਾ ਦਿੰਦਾ ਤੁਹਾਨੂੰ। ਇੱਕ ਸੱਜਣ ਆ ਜੀ ਆ ਤੇ ਉਹਨਾਂ ਨੇ ਮੈਨੂੰ 40 ਘਰਾਂ ਦੀ ਲਿਸਟ ਭੇਜਤੀ ਇੱਕ ਦਿਨ। ਮੈਂ ਉਹਨਾਂ ਨੂੰ ਕਿਹਾ ਭਾਈ ਜੀ ਐਂ ਨੀ ਕੰਮ ਚੱਲਦਾ, ਕਹਿੰਦਾ ਨਹੀਂ ਜਿੰਨੇ ਕੁ ਦਿਖਾ ਸਕਦੇ ਦਿਖਾਓ। ਫਿਰ ਇੱਕ ਦਿਨ 20 ਘਰਾਂ ਦੀ ਭੇਜਤੀ ਜਿਹੜੀ ਮਹੀਨਾ ਲੱਗੇ ਰਹੇ, ਹੈਨਾ। ਜਿਹੜੀ ਇਹ ਨੀ ਹੈਗਾ ਵੀ ਹਮੇਸ਼ਾ ਹੀ 25-25-30,000 ਬਣਦੇ, ਪਰ ਸੋਹਣੀ ਇਨਕਮ ਹੁੰਦੀ ਆ, ਸੋਹਣੀ ਇਨਕਮ ਹੁੰਦੀ ਆ, ਹੈਨਾ। ਪਰ ਉਹ ਜੀ ਗੱਲ ਇਹ ਹੈ ਬਈ ਸਮਾਜ ਦੇ ਵਿੱਚ ਨਾ ਆਈਡੀਅਲ ਸੋਸਾਇਟੀ ਵਧੀਆ ਸਮਾਜ ਉਹ ਆ ਜਿੱਥੇ ਰਿਐਲਟਰ ਵੀ ਖੁਸ਼, ਬਾਇਰ ਵੀ ਖੁਸ਼, ਸੈਲਰ ਵੀ ਖੁਸ਼, ਕੰਸਟਰਕਸ਼ਨ ਕਰਨ ਵਾਲਾ ਹੀ ਖੁਸ਼, ਹੈਨਾ, ਸਾਰੇ ਖੁਸ਼ ਰਹਿਣ, ਹੈਨਾ। ਠੀਕ ਹੈ ਕਿ ਨਹੀਂ? ਚਲੋ ਧੰਨਵਾਦ, ਧੰਨਵਾਦ, ਮਿਹਰਬਾਨੀ,
ਬਹੁਤ ਮਿਹਰਬਾਨੀ,
ਥੈਂਕ ਯੂ ਵੈਰੀ ਮਚ ਜੀ। ਬਿਲਕੁਲ ਜੀ, ਕਈ ਦੇਖੋ ਵਿਸ਼ਾ ਹੁਣ ਹੋਰ ਪਾਸੇ ਨਾ ਚਲਾ ਜਾਵੇ। ਮੇਰਾ ਇੱਕ ਇਹ ਵੀ ਵਿਸ਼ਾ ਹੈ ਵੀ ਇਹ ਦੇਸ਼ ਸਾਨੂੰ ਕਿਉਂ ਸੋਹਣੇ ਲੱਗਦੇ ਨੇ। ਇੱਥੇ ਨਾ ਫਿਜ਼ੀਕਲ ਲੇਬਰ ਤੇ ਮੈਂਟਲ ਲੇਬਰ ਕਰਨ ਵਾਲਿਆਂ ਦੇ ਵਿੱਚ ਗੈਪ ਬਹੁਤ ਥੋੜਾ। ਹੁਣ ਤੁਸੀਂ ਗੱਲ ਤੋਰੀ ਆ ਨਾ, ਮੈਂ ਗੱਲ ਦਾ ਰਿਲੇਸ਼ਨ ਕਿਸੇ ਹੋਰ ਪਾਸੇ ਜੋੜਨਾ ਚਾਹੁੰਦਾ। ਸਾਡੇ ਸਮਾਜ ਦੇ ਵਿੱਚ ਉੱਥੇ ਜਿੱਥੋਂ ਅਸੀਂ ਆਏ ਹਾਂ, ਅਸੀਂ ਕਿਉਂ ਇਹਨਾਂ ਦੇਸ਼ਾਂ ਵੱਲ ਆਉਂਦੇ ਹਾਂ, ਉੱਥੇ ਇੱਕ ਸੜਕ ਸਾਫ਼ ਕਰਨ ਵਾਲਾ ਹੋਵੇ, ਕੁਰਸੀਆਂ ਝਾੜਨ ਵਾਲਾ ਹੋਵੇ, ਕਾਰਾਂ ਗੱਡੀਆਂ ਸਾਫ਼ ਕਰਨ ਵਾਲਾ ਹੋਵੇ, ਖਿੜਕੀਆਂ ਦੇ ਸ਼ੀਸ਼ੇ ਸਾਫ਼ ਕਰਨ ਵਾਲਾ ਹੋਵੇ, ਪਲੰਬਰ ਜੋਬ ਹੋਵੇ, ਇਲੈਕਟ੍ਰੀਕਲ ਹੋਵੇ, ਤਾਰਾਂ ਦੇ ਕਨੈਕਸ਼ਨ ਜੋੜਨ ਵਾਲਾ ਹੋਵੇ, ਉਹਨੂੰ ਪੈਸੇ ਨਹੀਂ ਮਿਲਦੇ। ਪ੍ਰੋਫੈਸਰ ਨੂੰ ਬੜੇ ਪੈਸੇ ਮਿਲਦੇ ਨੇ ਕਿਉਂਕਿ ਪ੍ਰੋਫੈਸਰ ਜਿਹੜਾ ਹੈਗਾ ਮੈਂਟਲ ਲੇਬਰ ਕਰਦਾ। ਇੱਥੇ ਉਹ ਚੀਜ਼ਾਂ 'ਚ ਥੋੜਾ ਜਿਹਾ ਫਰਕ ਆ। ਸਾਡਾ ਮਨਸ਼ਾ ਹੈ ਵੀ ਫਿਜ਼ੀਕਲ ਤੇ ਮੈਂਟਲ ਲੇਬਰ ਕਰਨ ਵਾਲਿਆਂ ਦੇ ਵਿੱਚ ਇੰਨਾ ਗੈਪ ਨਾ ਹੋਵੇ, ਜਿਹੜਾ ਇੱਕ ਹੱਥੀਂ ਕੰਮ ਕਰਦਾ ਉਹ ਵੀ ਮਾਣ ਮਹਿਸੂਸ ਕਰੇ। ਕਰਦੇ ਹੋ ਨਾ ਇੱਥੇ ਮਾਣ ਮਹਿਸੂਸ? ਇੱਥੇ ਮੈਨੂੰ ਕੰਟਰੈਕਟ ਮਿਲ ਜਾਏ ਜੀ, ਦੇਖੋ ਮੈਨੂੰ ਕੰਟਰੈਕਟ ਦੇ ਦੇ ਕੋਈ ਵੀ, ਤੂੰ ਨਾ, ਚਲੋ ਆਪਾਂ ਲਾਈਟ ਮੂਡ 'ਚ ਗੱਲ ਕਰਦੇ, ਮੈਨੂੰ ਕੰਟਰੈਕਟ ਦੇ ਦੇ, ਤੂੰ ਸਾਡੇ ਘਰ ਦੀ ਨਾ ਫਲੋਰ ਸਾਫ਼ ਕਰਨੀ ਆ। ਮੈਂ ਕਹੂੰਗਾ ਭਾਈ ਜਿੰਨੇ ਮੈਨੂੰ ਪੈਸੇ ਇਧਰੋਂ ਮਿਲਦੇ ਆ ਰੀਅਲ ਸਟੇਟ ਦੇ ਕਿੱਤੇ 'ਚੋਂ ਜਾਂ ਰੇਡੀਓ ਦੇ ਕਿੱਤੇ 'ਚੋਂ, ਜੇ ਮੈਨੂੰ ਇੰਨੇ ਪੈਸੇ ਦੇ ਦੋਗੇ ਮੈਂ ਤਾਂ ਖੁਸ਼ ਖੁਸ਼ ਸਾਫ਼ ਕਰੂੰਗਾ, ਤੁਹਾਡੀ ਫਲੋਰ ਕੀ ਤੁਹਾਡੇ ਗੁਆਂਢੀ ਦੀ ਫਲੋਰ ਵੀ ਸਾਫ਼ ਕਰ ਦੂੰ। ਠੀਕ ਹੈ ਕਿ ਨਹੀਂ? ਕੰਮ ਮੈਂ ਕੁਆਲਿਟੀ ਨਾਲ ਕਰੂੰਗਾ ਪਰ ਮੈਨੂੰ ਮੇਰੀ ਮਿਹਰ ਦਾ ਮੁੱਲ ਮਿਲੇ, ਹੈਨਾ। ਇਸ ਤਰ੍ਹਾਂ ਇਸ ਦੇਸ਼ 'ਚ ਆ ਕੇ ਨਾ 5-4 ਸਾਲਾਂ ਦੇ ਵਿੱਚ ਬੰਦਾ ਨਾ ਇਹ ਜਿਹਾ ਕਿੱਤਾ ਚੁਣ ਲੈਂਦਾ ਜਿੱਥੇ ਉਹਦੀ ਰੂਹ ਵੀ ਖੁਸ਼ ਹੁੰਦੀ ਆ, ਜਿੱਥੇ ਉਹਨੂੰ ਪੈਸੇ ਵੀ ਵਾਧੂ ਮਿਲਦੇ ਆ, ਜਿੱਥੇ ਉਹਦਾ ਗੁਜ਼ਾਰਾ ਵੀ ਸੋਹਣਾ ਤੇ ਜਿੱਥੇ ਉਹ ਪ੍ਰੋਫੈਸ਼ਨ ਉਹਦਾ ਪੈਸ਼ਨ ਬਣ ਜਾਂਦਾ। ਹੁਣ ਅਸੀਂ ਰੇਡੀਓ ਕਿਉਂ ਕਰਦੇ ਹਾਂ ਤਾਂ ਰੇਡੀਓ ਸਟੇਸ਼ਨ ਵਾਲਾ ਤਾਂ ਸਾਨੂੰ ਪਤਾ ਬਈ ਸਾਨੂੰ ਇਹਦੇ 'ਚੋਂ ਕੀ ਨਿਕਲਦਾ ਜਾਂ ਕੀ ਨਹੀਂ ਨਿਕਲਦਾ। ਰੀਅਲ ਸਟੇਟ ਦਾ ਮੈਂ ਤੁਹਾਨੂੰ ਐਕਸਪਲੇਨ ਕਰਤਾ, ਹੈਨਾ। ਤੁਸੀਂ ਕਿਸੇ ਰੇਡੀਓ ਹੋਸਟ ਨੂੰ ਪੁੱਛਿਓ, ਹੈਨਾ, ਕਿੰਨੇ ਆਹ 20 ਸਾਲਾਂ 'ਚ ਰੇਡੀਓ ਵਾਲਾ ਸਿਸਟਮ ਕਿਵੇਂ ਚੇਂਜ ਹੋਇਆ। ਪਰ ਸਾਡਾ ਅੱਜ ਦਾ ਵਿਸ਼ਾ ਇਹ ਨਹੀਂ ਸੀ, ਪਰ ਫਿਰ ਵੀ ਆਪਾਂ ਗੱਲਬਾਤ ਸ਼ੁਰੂ ਕਰ ਲਈ। ਚਲੋ ਜੀ, ਸਾਡੇ ਨਾਲ ਇੱਕ ਹੋਰ ਕਾਲਰ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਹੈਲੋ,
ਸਤਿ ਸ਼੍ਰੀ ਅਕਾਲ ਜੀ।
ਬਰਾੜ ਸਾਹਿਬ, ਤੁਸੀਂ ਇਮੀਗ੍ਰਾਂਟ ਦੀ ਗੱਲ ਕੀਤੀ ਸੀ,
ਹਾਂਜੀ,
ਇਮੀਗ੍ਰਾਂਟ ਜਿਹੜੇ ਹੈਗੇ ਆ ਦੂਏ ਇਮੀਗ੍ਰਾਂਟ ਨੂੰ ਲਾਈਕ ਨਹੀਂ ਕਰਦੇ ਹੈਗੇ,
ਪੁਰਾਣੇ ਜੀ ਸਾਰੇ ਨੇ ਜੀ, ਕੁਛ ਜਿਹੜੇ ਚੰਗੇ ਆ ਉਹ ਤਾਂ ਕਰਦੇ ਨੇ, ਪਰ ਕੁਛ ਹੈਗੇ ਨੇ ਕਾਫੀ ਵੱਡੀ ਗਿਣਤੀ 'ਚ ਨੇ ਵੈਸੇ।
ਓਕੇ, ਪਰ ਹੁਣ ਮੇਰੀ ਗੱਲ ਸੁਣੋ।
ਹਾਂਜੀ,
ਮੈਂ ਇਮੀਗ੍ਰਾਂਟ ਜਿੰਨੇ ਮਰਜ਼ੀ ਹਨ ਖੁੱਲੀ ਛੁੱਟੀ ਪੈਣ ਕੰਮ।
ਕਿਆ ਬਾਤ ਹੈ!
ਅੱਛਾ, ਇੱਕ ਹੋਰ ਚੀਜ਼ ਹੈ ਇਹਦੇ ਵਿੱਚ, ਜਦੋਂ ਅਸੀਂ ਇੱਥੇ ਆ ਜਾਂਦੇ ਹਾਂ ਨਾ ਸਾਨੂੰ ਅਕਲ ਆ ਜਾਂਦੀ ਹੈ।
ਹਾਂਜੀ,
ਅੱਛਾ, ਹੁਣ ਜਦੋਂ ਜਿੱਦਾਂ ਹੁਣ ਬਰਾੜ ਸਾਹਿਬ ਇਕੋਨਮੀ ਹੁਣ ਖਰਾਬ ਹੋਈ ਹੋ, ਹੈ ਨਾ, ਮੈਨੂੰ ਇੱਥੇ ਵੀਕ ਦੇ ਵਿੱਚ 2-3 ਇੱਧਰੋਂ ਉੱਧਰੋਂ ਜ਼ਰੂਰ ਫੋਨ ਆ ਗਿਆ, ਸਾਡੇ ਨਿਆਣੇ ਸਾਡਾ ਫਲਾਨਾ, ਤੇ ਪਲੀਜ਼ ਇਹਨੂੰ ਕਾਬੂ ਤੇ ਲਵਾ ਕੇ ਦੇਖੀ, ਹੈ ਨਾ। ਅੱਛਾ, ਹੁਣ ਇਹ ਚੀਜ਼ ਹੈਗੀ ਆ ਵੀ ਇਹ ਸਾਡੀਆਂ ਗਲਤੀਆਂ ਹੈਗੀਆਂ ਗੌਰਮੈਂਟ ਦੀਆਂ, ਤੁਸੀਂ ਡੰਡਾ ਚੜਾਤਾ ਸਾਡੇ ਇੰਨੀ ਗ੍ਰਾਂਟ ਦੇ ਉੱਤੇ, ਮੇਰੇ ਉੱਤੇ ਵੀ ਚੜਾਤਾ, ਮੈਂ ਤਾਂ ਹੁਣ ਸਿਟੀਜ਼ਨ ਲੈ ਲਈ ਹੁਣ ਤੇ ਇਹ ਸਾਡੀਆਂ ਗੌਰਮੈਂਟ ਦੀਆਂ ਗਲਤੀਆਂ। ਮੈਂ ਕਹਿੰਦਾ ਬੰਦੇ ਮੰਗਾਓ ਜਿੰਨੇ ਮਰਜ਼ੀ ਮੰਗਾਓ, ਪਰ ਜਿੰਨੀ ਜ਼ਰੂਰਤ ਹੈ ਉਨੇ ਬੰਦੇ ਚਾਹੀਦੇ ਸਾਨੂੰ। ਓਵਰ ਓਵਰ ਤੁਸੀਂ ਬੰਦੇ ਮੰਗਾ ਕੇ ਇੱਥੇ ਤੇ ਕੀ ਕਹਿੰਦੇ ਨਿਆਣੇ ਖੱਜਲ ਖੁਆਰ ਹੁੰਦੇ ਆ ਤੇ ਹੋਰ ਸਾਰੇ ਖੱਜਲ ਖੁਆਰ, ਇੰਨੀ ਮਹਿੰਗਾਈ ਹੋਈ ਆ ਤੇ ਹੁਣ ਵਿੱਚ ਜਿਹੜੇ ਚੰਗੇ ਘਰਾਂ ਦੇ ਬੱਚੇ ਹੈਗੇ ਆ ਉਹਦੇ ਵਿੱਚ ਮੁੱਲ ਵੀ ਲਾਪੇ ਕਈ ਜਦੋਂ ਸਾਡੀ ਜਾਣ ਸੁਣਨ ਤੋਂ ਪਤਾ ਲੱਗਿਆ ਹੈਗਾ ਕਿ ਸਾਡਾ ਨਿਆਣਾ ਮੁੜ ਗਿਆ, ਸਾਡਾ ਨਿਆਣਾ ਮੁੜ ਗਿਆ।
ਬਿਲਕੁਲ ਜੀ, ਧੰਨਵਾਦ, ਸੋ ਨਾਈਸ ਆਫ ਯੂ। ਜਿਹੜੇ ਵੀ ਤੁਸੀਂ ਕਿਹਾ ਨਾ ਜਿਵੇਂ ਵੀ ਇਮੀਗ੍ਰੈਂਟ ਮੈਨੂੰ ਬੜੇ ਚੰਗੇ ਲੱਗਦੇ ਨੇ, ਸਾਰੇ ਲੋਕ ਹੀ ਚੰਗੇ ਨੇ ਜੀ। ਧੰਨਵਾਦ ਤੁਹਾਡਾ, ਮਿਹਰਬਾਨੀ ਬਹੁਤ ਬਹੁਤ। ਜਿਹੜੇ ਵੀ ਨਵੇਂ ਆਉਂਦੇ ਨੇ ਨਾ, ਸਤਿਕਾਰ ਕਰਿਆ ਕਰੀ ਜਿਵੇਂ ਤੁਸੀਂ ਕਰਦੇ ਹੋ, ਮਿਹਰਬਾਨੀ ਬਹੁਤ ਬਹੁਤ। ਆ ਤੁਹਾਡੀ ਗੱਲ ਬੜੀ ਵਧੀਆ ਜੀ ਵੀ ਸਰਕਾਰ ਦੀਆਂ ਨੀਤੀਆਂ ਹੋ ਜਾਣ। ਹੁਣ ਮੈਂ ਨਾ ਉਹ ਨੀਤੀ ਤੇ ਗੱਲ ਕਰਨ ਲੱਗਿਆ। ਦੇਖੋ, ਬਾਹਰੋਂ ਆਏ ਨੇ ਬੱਚੇ ਵਰਕ ਪਰਮਿਟ ਦੇ ਜਾਂ ਪੜ੍ਹਨ ਆਏ ਨੇ, ਜੇ ਤੁਸੀਂ ਇਹ ਸੋਚਦੇ ਹੋ, ਸਰਕਾਰ ਇਹ ਸੋਚਦੀ ਹੈ ਵੀ ਇਹ ਸਾਡੀ ਸਿਰਫ ਪੜ੍ਹਾਈ ਕਰਨ ਆਏ ਨੇ, ਉਹਨਾਂ ਤੋਂ ਤੁਸੀਂ $15,000 ਸਾਲ ਦਾ ਲੈ ਲਿਆ, 2 ਸਾਲ ਲਾ ਕੇ ਤੁਸੀਂ ਕਹੋ ਜੀ ਉਹ ਤਾਂ ਪੜ੍ਹਨ ਆਏ ਸੀ, ਐਂ ਨਹੀਂ ਹੁੰਦਾ। ਦੋ ਦੋ ਕਮਰਿਆਂ ਦੇ ਕਾਲਜਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਦੋ ਦੋ ਦਿਨ ਬੁਲਾ ਕੇ ਤੁਸੀਂ ਕਹੋ ਜੀ ਸਾਡੀ ਤਾਂ ਪੜ੍ਹਾਈ ਬਹੁਤ ਵਧੀਆ, ਰੱਦੀ ਪੜ੍ਹਾਈ ਆ ਜਮਾਂ, ਜਿਹੜੇ ਉਹ ਦੋ ਦੋ ਕਮਰੇ ਵਾਲੇ ਕਾਲਜ ਕਰਾਉਂਦੇ ਨੇ ਉਹਨਾਂ ਨੂੰ ਉਸ ਪੜ੍ਹਾਈ ਨੂੰ ਜਿਹੜੀ ਵਰਲਡ ਦੀ ਐਜੂਕੇਸ਼ਨ ਦੀ ਮਾਰਕੀਟ ਚ ਉਹਦੇ ਚ ਕੋਈ ਬੇਰਾ ਬੱਟੇ ਨਹੀਂ ਪੁੱਛਦਾ ਗਾ। ਇਸ ਕਰਕੇ ਉਹਨਾਂ ਨਾਲ ਧੱਕਾ ਹੋ ਰਿਹਾ ਜੇ ਸਾਡੇ ਸਿਟੀਜ਼ਨ ਨਹੀਂ ਵੀ ਉਹ, ਬੜੀ ਸਿੱਧੀ ਸਪਸ਼ਟ ਹੈ ਜੀ ਗੱਲ। ਇਹਨਾਂ ਨੇ ਬੁਲਾਏ ਨੇ ਉਹ, ਇਹਨਾਂ ਨੇ ਕਿਹਾ ਜੀ 2-4 ਸਾਲ ਇਹਨਾਂ ਨੂੰ ਘਸਾਓ ਇੱਥੇ, ਉਦੋਂ ਬਾਅਦ ਕੈਨੇਡੀਅਨ ਸੁਸਾਇਟੀ ਬੁੜੀ ਹੋ ਰਹੀ ਹੈ, ਉਹ ਟੈਕਸ ਪੇਅਰ ਉਹ ਲੇਬਰ ਜੋਬਸ ਕਰਨਗੇ। ਘੱਟੋ ਘੱਟ ਜੇ ਉਹ ਆਏ ਨੇ 2-2 ਸਾਲ ਲਾਏ ਨੇ, ਉਹਨਾਂ ਨੂੰ ਪੱਕਾ ਤਾਂ ਕਰੋ। ਇਹ ਥੋੜਾ ਵਰਕ ਪਰਮਿਟ ਆ ਜਿਹੜੇ 40-40, 50-50 ਹਜ਼ਾਰ, 30-30 ਹਜ਼ਾਰ ਦੇ ਕੇ ਉਹ 2-2 ਸਾਲ ਬਾਅਦ ਦੁਬਾਰਾ ਲੈਣ, ਇਹ ਧੱਕਾ ਜਿਹੜਾ ਸਰਕਾਰ ਕਰ ਰਹੀ। ਜਿਵੇਂ ਤੁਸੀਂ ਪਾਲਿਸੀਆਂ ਦੀ ਗੱਲ ਕੀਤੀ, ਹੋਰ ਵੀ ਬਹੁਤ ਕੁਛ ਹੈਗਾ, ਠੀਕ ਹੈ, ਇੱਥੋਂ ਦੇ ਜਿਹੜੇ ਪਹਿਲੇ ਵਸਿੰਦੇ ਨੇ ਉਹਨਾਂ ਨਾਲ ਵੀ ਧੱਕਾ ਨਾ ਹੋਵੇ, ਉਹਨਾਂ ਨੂੰ ਵੀ ਪ੍ਰੋਪਰ ਜੋਬਸ ਮਿਲਣੇ, ਸਾਰਾ ਕੁਝ ਸਰਕਾਰ ਨੇ ਤੈਅ ਕਰਨਾ ਹੁੰਦਾ। ਇਹਦਾ ਮਤਲਬ ਸਿੱਧੀ ਜੀ ਗੱਲ ਆ, ਸਰਕਾਰ ਨੇ ਲੈ ਕਾ ਜੇ ਸੁਸਾਇਟੀ ਚ ਇੰਨੀਆਂ ਪ੍ਰੋਬਲਮਸ ਆ ਰਹੀਆਂ ਨੇ ਵੀ ਧੜਾ ਧੜ ਲੋਕਾਂ ਨੂੰ ਬੁਲਾ ਰਹੇ ਨੇ। ਮੈਂ ਇੱਥੇ ਇਹ ਵੀ ਗੱਲ ਕਹੂੰਗਾ, ਬੁਲਾ ਵੀ ਰਹੇ ਨੇ, ਕਈ ਇਹੋ ਜਿਹੇ ਇਮੀਗ੍ਰੈਂਟ ਨੇ ਜਿਨ੍ਹਾਂ ਨੂੰ ਸਾਂਭਦੇ ਵੀ ਆਏ ਨੇ, ਸਾਲ ਸਾਲ ਹੋਟਲ ਦੇ ਵਿੱਚ ਰਹਿੰਦੇ ਨੇ, ਕੈਨੇਡੀਅਨ ਤਾਂ ਫਿਰ ਵੀ ਕੁਛ ਨਹੀਂ ਬੋਲਦੇ। ਇੱਕ ਪਾਸੇ ਉਹ ਨੇ ਜਿਹੜੇ ਜਾਣੀ ਸਾਲ ਸਾਲ ਹੋਟਲਾਂ ਚ ਵੀ ਰਹਿੰਦੇ ਨੇ, ਸਰਕਾਰ ਉਹਨਾਂ ਨੂੰ ਸਾਲ ਸਾਲ ਦੀ ਰੋਟੀ ਦੀ ਗਰੰਟੀ ਵੀ ਕਰਦੀ ਹੈ। ਦੂਜੇ ਪਾਸੇ ਉਹ ਨੇ ਜਿਹੜੇ 15-15 ਹਜ਼ਾਰ ਫੀਸ ਪੇ ਕਰਕੇ ਉਹਨਾਂ ਕਾਲਜਾਂ ਦੇ ਵਿੱਚੋਂ ਫਰਜ਼ੀ ਡਿਗਰੀਆਂ ਤਾਂ ਮੈਂ ਨਹੀਂ ਕਹੂੰਗਾ, ਪਰ ਉਹ ਡਿਗਰੀ ਦਾ ਮੁੱਲ ਕੋਈ ਨਹੀਂ, ਉਹ ਸਿੱਖਦੇ ਕੁਛ ਨਹੀਂ, ਜਿਹੜਾ ਕੁਝ ਉਹ ਮਾੜਾ ਮੋਟਾ ਸਿਖਾਇਆ ਜਾਂਦਾ ਲੇਬਰ ਮਾਰਕੀਟ ਦੇ ਵਿੱਚ ਉਹਦੀ ਵੈਲਿਊ ਕੋਈ ਨਹੀਂ, ਉਹਦੇ ਆਸਰੇ ਕੋਈ ਰੁਜ਼ਗਾਰ ਜੋਬ ਨਹੀਂ ਮਿਲਦੀ ਦੁਨੀਆਂ ਦੇ ਕਿਸੇ ਵੀ ਹਿੱਸੇ ਚ, ਉਹ ਸਿਰਫ ਇੱਕ ਕਾਗਜ਼ ਦਾ ਟੁਕੜਾ। ਉਹ ਡਿਗਰੀਆਂ ਘੱਟੋ ਘੱਟ ਕਾਲਜਾਂ ਦੇ ਉੱਤੇ ਇੰਨਾ ਤਾਂ ਨਿਯੰਤਰਣ ਚਾਹੀਦਾ ਨਾ ਵੀ ਉਹ ਜਿਹੜਾ ਕੁਛ ਸਿਖਾਉਣ ਉਹ ਬੰਦੇ ਨੂੰ ਕੁਝ ਸਕਿੱਲ ਤਾਂ ਦੇਣ, ਤਾਂ ਕਿ ਬੰਦਾ ਜਿਹੜਾ ਜਿੱਥੋਂ ਵਾਪਸ ਵੀ ਚਲਿਆ ਜਾਵੇ ਉਹਦੇ ਕੋਲੇ ਤਾਂ ਕੁਛ ਹੋਵੇ ਨਾ, ਉਹਦੇ ਕੋਲ ਕੋਈ ਸਕਿੱਲ ਹੋਵੇ ਜਿਹਦੇ ਨਾਲ ਰੋਟੀ ਖਾ ਸਕੇ, ਤੇ ਨਹੀਂ ਤਾਂ ਕਿਉਂ ਆਊਗਾ। ਕਿਉਂ ਤੁਸੀਂ ਉਹਨੂੰ ਇੰਨੇ ਵਾਅਦੇ ਕਰਕੇ ਬੁਲਾਉਣੇ ਵੀ ਸਾਡੀ ਐਜੂਕੇਸ਼ਨ ਤਾਂ ਬਹੁਤ ਵਧੀਆ, ਸਾਡੀ ਐਜੂਕੇਸ਼ਨ ਦਾ ਤਾਂ ਮੁੱਲ ਬਾਲਾ, ਕਾਹਦਾ ਮੁੱਲ ਆ ਤੁਹਾਡਾ? 2 ਸਾਲ ਤੁਸੀਂ ਜਵਾਕਾਂ ਨੂੰ ਪੜ੍ਹਾਇਆ ਤਾਂ ਹੈ ਨਹੀਂ ਕੁਛ, ਫੀਸਾਂ ਇੰਨੀਆਂ ਲੈ ਲਈਆਂ, ਰਹਿਣ ਦੇ ਲਈ ਵੀ ਤੁਸੀਂ ਬੱਚਿਆਂ ਨੂੰ ਕੋਈ ਬੰਦੋਬਸਤ ਨਹੀਂ ਕੀਤਾ, 400-400 ਬੱਚੇ ਤੁਸੀਂ 2-2 ਕਮਰਿਆਂ ਵਾਲੇ ਕਾਲਜਾਂ ਨੇ ਇੱਥੇ ਐਡਮਿਸ਼ਨ ਦਿੱਤੀ, ਤੇ ਰਹਿ ਰਹੇ ਆ ਗਾਹਾਂ ਉਹ ਜਿਨ੍ਹਾਂ ਦੇ ਘਰਾਂ ਦੇ ਵਿੱਚ ਗਾਹਾਂ ਸਿਟੀ ਵਾਲੇ, ਉਹਨਾਂ ਨੂੰ ਅੱਗੇ ਤੰਗ ਕਰੀ ਜਾਂਦੇ ਆ। ਮਤਲਬ ਇੱਕ ਪ੍ਰੋਬਲਮ ਇੱਕ ਚੋਂ ਦੂਜੀ ਪ੍ਰੋਬਲਮ, ਦੂਜੀ ਤੋਂ ਤੀਜੀ ਪ੍ਰੋਬਲਮ। ਅੱਛਾ ਫਿਰ ਜਦੋਂ ਵੋਟਾਂ ਆਈਆਂ ਫਿਰ ਤੁਸੀਂ ਇਮੀਗ੍ਰਾਂਟ ਤੋਂ ਵੋਟਾਂ ਮੰਗਣੀਆਂ, ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਇੱਥੇ ਗੁਰਦੁਆਰਾ ਬਣਾਤਾ, ਉੱਥੇ ਮੰਦਰ ਮਸਜਿਦ ਦੇ ਵਿੱਚ ਮਤਲਬ ਟੱਲ ਖੜਕਾਤਾ, ਸਪੀਕਰ ਲੱਗ ਗਏ, ਆਹ ਹੋ ਗਿਆ ਜੀ, ਉਹ ਹੋ ਗਿਆ, ਫਿਰ ਤੁਸੀਂ ਇਹਨਾਂ ਦੇ ਵੋਟਾਂ ਮੰਗੋਗੇ। ਇੱਕ ਕਾਲਰ ਹੋ ਸਾਡੇ ਨਾਲ, ਨਿੱਘਾ ਸਵਾਗਤ ਜੀ।
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਬੈਠ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
ਠੀਕ ਠੀਕ ਜੀ, ਤੁਸੀਂ ਸੁਣਾਓ।
ਬੈਠ ਸਾਹਿਬ, ਮੈਂ ਪਹਿਲੇ ਵੀ ਆਪਸੇ ਰਿਕੁਐਸਟ ਕੀਤੀ ਕਿ ਬਈ ਜੋ ਇਹ 2-2 ਕਮਰੋਂ ਕੀ ਯੂਨੀਵਰਸਿਟੀਆਂ ਖੋਲੀ ਹੋਈ ਹੈ, ਇਨਕੀ ਕੋਈ ਵੈਲਿਊ ਤਾਂ ਹੈ ਨਹੀਂ ਰੱਖੀ ਬਰਾਬਰ ਵੀ।
ਫਿਰ ਸਰਕਾਰ ਨੇ ਇਜਾਜ਼ਤ ਦਿੱਤੀ ਹੈ ਜੀ ਬੱਚਿਆਂ ਨੂੰ ਇੱਥੇ ਆਉਣ ਦੀ? ਸਰਕਾਰ ਨੂੰ ਪੁੱਛੋ,
ਹਮੇ ਤਾਂ ਸਰਕਾਰ ਤੇ ਪ੍ਰੈਸ਼ਰ ਡਾਲਣਾ ਚਾਹੀਏ ਨਾ। ਮੈਂ 10 ਈਮੇਲ ਭੇਜ ਚੁੱਕਾ ਹੂੰ, ਮੁਝੇ ਅੱਜ ਤੱਕ ਜਵਾਬ ਨਹੀਂ ਆਇਆ ਕਿਸੀ ਕਾ। ਆਪਣੇ ਕੈਸੇ ਪਰਮਿਸ਼ਨ ਦੀ ਹੈ, ਇਹ ਸਰਟੀਫਿਕੇਸ਼ਨ ਜੋ ਕਰ ਰਹੇ ਬੱਚੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹੈ ਬਿਨਾਂ ਵਜ੍ਹਾ, ਤੋ ਇਨਕਾ ਕਿਆ ਸਦਭਾਵ ਹੈ, ਕੈਸੇ ਇਨਕੀ ਸਰਵਾਈਵਲ ਹੋਗੀ?
ਇੱਥੋਂ ਦਾ ਸਿਸਟਮ ਆ ਜੀ, ਸਿਸਟਮ ਵੀ ਤੁਸੀਂ ਆਪਣਾ ਸਾਰਾ ਗੁੱਸਾ ਈਮੇਲ ਚ ਕੱਢ ਦੋ, ਠੰਡੇ ਹੋ ਜਾਓ, ਆਰਾਮ ਨਾਲ ਘਰੇ ਬੈਠੋ ਬਸ।
ਨਹੀਂ ਬਰਾਬਰ ਸਾਹਿਬ, ਲੇਕਿਨ ਇਸਕਾ ਸੋਲੂਸ਼ਨ ਹੋਣਾ ਚਾਹੀਏ ਨਾ, ਇਸਕਾ ਸੋਲੂਸ਼ਨ ਹੋਣਾ ਚਾਹੀਏ। गवर्नमेंट को भी सोचना चाहिए, पब्लिक टैक्स पेयर को भी सोचना चाहिए कि हमारे पैसे जा रहे किस उसमें किस मोरी में जा रहे हैं।
टैक्स पेयर तो जेडे है जी ओ मझ ज गां वर गया भी दुध झोलो उन्हों का छड़ा ना मारन, गल समझ गया ना तुसी पंजाबी च बोल रहे
मैं बिल्कुल
बस दुध चोण टैक्स चोण रखे ने बस लत्तां बन दिंदे उन्हों दियां ओ ना कुछ कह सकते ने ना बोल सकते ने की कीता जावे जी। धन्यवाद धन्यवाद तुहाडा बहुत बहुत। लो जी छोटी जी ब्रेक लै लिया आपां।
ਹੁਣ ਮੋਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ,
416-732-2611 416-732-2611। ਨਾਮ ਯਾਦ ਰੱਖੀ ਜਸ ਭੁੱਲਰ।
Mama's Pizza 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫਾਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸਾਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711।
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ, 416-917-1456 ਇਹਨਾਂ ਦਾ ਨੰਬਰ ਆ, 416-917-1456। ਇਹ ਕਹਿੰਦੇ ਜੀ ਤੁਸੀਂ ਮਿਹਨਤ ਬੜੀ ਕਰਦੇ ਹੋ, ਪੈਸੇ ਜੋੜ ਕੇ ਰੱਖਦੇ ਹੋ, ਬਹੁਤ ਵਧੀਆ ਗੱਲ ਆ, ਪਰ ਇਹ ਵੀ ਵੇਖ ਲਿਆ ਕਰੋ ਜੋੜੇ ਹੋਏ ਪੈਸੇ ਤੁਹਾਡੇ ਵੱਧਦੇ ਵੀ ਨੇ, ਉਹਨਾਂ ਦੀ ਗਰੋਥ ਵੀ ਹੁੰਦੀ ਹੈ ਕਿ ਨਹੀਂ, ਤੇ ਜੇ ਸੋਹਣੀ ਗਰੋਥ ਚਾਹੁੰਦੇ ਹੋ ਫਿਰ ਇਹਨਾਂ ਨਾਲ ਸੰਪਰਕ ਕਰਿਓ ਜੀ। ਸਾਲ ਡੇਢ ਸਾਲ ਦੋ ਸਾਲ ਬਾਅਦ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਿਆ ਕਰੋ। 416-917-1456 ਇਹਨਾਂ ਦਾ ਨੰਬਰ ਆ। ਨਾਲ ਹੀ ਇਹ ਕਹਿੰਦੇ ਨੇ ਵੀ ਜਿੰਨੀਆਂ ਲਾਇਬਿਲਿਟੀਜ਼ ਤੁਸੀਂ ਚੱਕੀਆਂ ਹੁੰਦੀਆਂ, ਲੋਨ ਲਿਆ, ਮੋਰਗੇਜ ਲਈ ਆ, ਕਾਰ ਦਾ ਲੋਨ ਆ, ਤੇ ਉਹਦੇ ਹਿਸਾਬ ਨਾਲ ਹੀ ਤੁਹਾਡੀ ਜਿਹੜੀ ਪ੍ਰੋਟੈਕਸ਼ਨ ਆ, ਇੰਸ਼ੋਰੈਂਸ ਵਗੈਰਾ ਉਨੀ ਕੁ ਚਾਹੀਦੀ ਹੈ, ਤਾਂ ਕਿ ਬਾਈ ਚਾਂਸ ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ ਕੋਈ 60 ਫੀਟ ਵੱਜੇ, 2-4 ਮਹੀਨੇ ਕੰਮ ਨਾ ਕੀਤਾ ਜਾਵੇ, ਉਧਰੋਂ ਇਹ ਨਾ ਹੋਵੇ ਘਰ ਦੀਆਂ ਕਿਸ਼ਤਾਂ ਜਿਹੜੀਆਂ ਉਹ ਪੇ ਕਰਨ ਬਿਨਾਂ ਰਹਿ ਜਾਣ, ਘਰ ਤੁਹਾਡਾ ਪਾਵਰ ਆਫ ਸੇਲ ਤੇ ਚਲਾ ਜਾਵੇ, ਜਾਂ ਬਾਈ ਚਾਂਸ ਕੋਈ ਇਹੋ ਜਿਹੀ ਹੈਪਨਿੰਗ ਹੋ ਜਾਵੇ ਵੀ ਤੁਸੀਂ ਦੁਨੀਆਂ 'ਚ ਨਾ ਰਹੋ, ਮਗਰੋਂ ਬੱਚਿਆਂ ਨੂੰ ਕੋਈ ਪ੍ਰੋਬਲਮ ਆ ਜਾਵੇ, ਇੰਨਾ ਲੋਨ ਚੱਕਿਆ ਹੁੰਦਾ, ਇਸ ਕਰਕੇ ਫੁੱਲੀ ਪ੍ਰੋਟੈਕਟਡ ਤੁਹਾਡੀ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਉਸ ਹਿਸਾਬ ਨਾਲ ਹੋਣੀ ਚਾਹੀਦੀ ਹੈ। 416-917-1456 ਇਹਨਾਂ ਦਾ ਨੰਬਰ ਹੈਗਾ। ਔਰਾ ਕਿਚਨ ਵਾਲੇ ਬੜੀਆਂ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ, ਤੁਸੀਂ ਜੇ ਰੈਨੋਵੇਸ਼ਨ ਕਰਾ ਲਏ ਹੋ, ਲੱਗਦੇ ਹੱਥ ਨਵੀਂ ਕਿਚਨ ਵੀ ਲਵਾ ਲਓ, ਬਾਈ ਚਾਂਸ ਘਰ ਵੇਚਣਾ ਪੈ ਜੇ ਸਪੋਜ਼, ਤੇ ਕਿਚਨ ਤੇ ਲਾਏ ਹੋਏ ਪੈਸੇ ਆ ਜਿਹੜੇ ਉਹ ਵਿਅਰਥ ਨਹੀਂ ਜਾਂਦੇ, ਘਰ ਵੀ ਮਹਿੰਗੀ ਪ੍ਰਾਈਸ ਤੇ ਵਿਕਦਾ, ਨਾਲ ਦੀ ਨਾਲ ਸੋਹਣੀ ਕਿਚਨ ਸੋਹਣੀ ਲੱਗਦੀ ਹੈ ਜੀ, ਸਾਫ਼ ਸੁਥਰੀ। ਤੇ ਕਈ ਵਾਰ ਤਾਂ ਹੁਣ ਸਾਡੇ ਦੋਸਤ ਮਿੱਤਰ ਕਸਟਮ ਬਿਲਟ ਘਰ ਬਣਾਉਂਦੇ, ਬੜਾ ਮਹਿੰਗਾ, ਬੜਾ ਦੂਰੋਂ ਦੂਰੋਂ ਸਮਾਨ ਚੁਣ ਕੇ ਲੈ ਕੇ ਆਉਂਦੇ ਆ, ਕਿਚਨ ਬਣਾਉਣ ਵਾਲੇ ਇੱਥੇ ਬਹੁਤ ਨੇ ਪਰ ਹਾਈ ਐਂਡ ਕਿਚਨ ਬਣਾਉਣ ਵਾਲੇ ਬਹੁਤ ਥੋੜੇ ਨੇ। ਔਰਾ ਕਿਚਨ ਵਾਲੇ ਹਾਈ ਐਂਡ ਕਿਚਨ ਬਣਾਉਂਦੇ ਨੇ, ਇਹਨਾਂ ਦੇ ਡਿਜ਼ਾਈਨਰ ਸਪੈਸ਼ਲ ਰੱਖੇ, ਹਰ ਵਾਰ ਨਵੀਂ ਕਿਸਮ ਦੀ ਕਿਚਨ ਡਿਜ਼ਾਈਨ ਕਰਦੇ ਆ। 905-673-2872 ਦਾ ਨੰਬਰ, 9056732872। ਤੇ ਜੇ ਤੁਸੀਂ ਦੋਸਤੋ ਕਰਾਉਣੀ ਆ ਮੋਰਗੇਜ ਤੇ ਪ੍ਰੋਬਲਮ ਆ ਰਹੀ ਹੈ ਕੋਈ ਪਹਿਲੀ ਗੱਲ, ਤਾਂ 2-3 ਮਹੀਨੇ ਪਹਿਲਾਂ ਹੀ ਤੁਸੀਂ ਸੰਪਰਕ ਕਰ ਲਿਆ ਕਰੋ ਭੁਪੇਸ਼ ਵਰਮਾ ਜੀ ਦੇ ਨਾਲ, ਤੇ ਚਲੋ ਜੇ ਬਾਈ ਚਾਂਸ ਨਹੀਂ ਵੀ ਪਹਿਲਾਂ ਸੰਪਰਕ ਕੀਤਾ ਗਿਆ, ਹੁਣ ਮੈਂ ਤੁਹਾਨੂੰ ਇਹਨਾਂ ਦਾ ਨੰਬਰ ਦੇ ਦਿੰਦਾ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ, ਮੋਰਗੇਜ ਤੁਹਾਡੀ ਇਹ ਜ਼ਰੂਰ ਕਰਵਾਉਣਗੇ। ਮੋਰਗੇਜ ਫਾਈਨੈਂਸ਼ੀਅਲ ਹੱਬ ਤੋਂ ਭੁਪੇਸ਼ ਵਰਮਾ ਜੀ, ਨੰਬਰ ਹੈਗਾ ਇਹਨਾਂ ਦਾ 647-624-7077, 647-624-7777। ਕਈ ਵਾਰੀ ਤੁਸੀਂ ਵੈਸੇ ਹੀ ਵੇਟ ਕਰਦੇ ਰਹਿੰਦੇ ਹੋ ਵੀ ਆਹ ਸਾਲ ਨੀ ਅਗਲੇ ਸਾਲ ਘਰ ਲਵਾਂਗੇ ਅਗਲੇ ਸਾਲ ਘਰ ਲਵਾਂਗੇ ਤੁਸੀਂ ਸੋਚਦੇ ਆਪਾਂ ਨਵੇਂ ਆਏ ਹਾਂ ਆਪਣੇ ਤਾਂ ਕੈਸ਼ ਇਨਕਮ ਆਪਾਂ ਕੁਆਲੀਫਾਈ ਨਹੀਂ ਕਰਨਾ ਇਹ ਜੀ ਕੋਈ ਗੱਲ ਨੀ ਜੀ ਭੁਪੇਸ਼ ਵਰਮਾ ਜੀ ਨੂੰ ਇੱਕ ਵਾਰੀ ਸੰਪਰਕ ਕਰੋ ਤੁਹਾਨੂੰ ਬੈਠ ਕੇ ਮੋਰਗੇਜ ਅਪਰੂਵਲ ਦਾ ਤਰੀਕਾ ਸਾਰਾ ਸਮਝਾ ਦੇਣਗੇ 6476247777 ਇਹਨਾਂ ਦਾ ਨੰਬਰ ਆ ਅੱਛਾ ਬਾਈ ਚਾਂਸ ਤੁਹਾਨੂੰ ਐਮਰਜੈਂਸੀ ਪੈਸਿਆਂ ਦੀ ਜ਼ਰੂਰਤ ਪੈ ਗਈ ਹੈ ਤੁਹਾਡੇ ਘਰ ਦੇ ਵਿੱਚ ਐਕੁਟੀ ਹੈਗੀ ਹੈ ਲਾਈਨ ਆਫ ਕ੍ਰੈਡਿਟ ਬਣਾ ਦੇਣਗੇ ਸੈਕਿੰਡ ਮੋਰਗੇਜ ਲੈ ਦੇਣਗੇ ਜਾਂ ਰੀਫਾਈਨੈਂਸਿੰਗ ਵੀ ਕਰਾਉਂਦੇ ਨੇ 6476247777 ਇਹਨਾਂ ਦਾ ਨੰਬਰ ਆ ਆਪਣੀ ਗੱਲ ਹੋਰ ਪਾਸੇ ਚਲੀ ਗਈ ਸੀ ਗੱਲ ਤਾਂ ਆਪਣੀ ਚੱਲ ਰਹੀ ਸੀ ਬਈ ਬੰਦੇ ਨੂੰ ਆਪਣੀ ਧਰਤੀ ਛੱਡ ਕੇ ਦੂਸਰੀ ਧਰਤੀ ਤੇ ਆਉਣਾ ਹੀ ਕਿਉਂ ਪੈਂਦਾ ਕਿਉਂ ਆਵੇ ਕੋਈ ਬੰਦਾ ਇੱਥੇ ਲੱਖ ਤੁਸੀਂ ਨਾ ਸਾਡੇ ਦੋਸਤ ਦਲੀਲਾਂ ਦੇ ਦੇਣਗੇ ਉਹ ਮੇਰੇ ਕੋਲ ਤਾਂ 50 ਕਿੱਲੇ ਸੀ ਜੀ ਮੇਰੀ ਤਾਂ ਆਹ ਜੌਬ ਸੀ ਮੈਂ ਤਾਂ ਕਲਾਸ 1 ਆਫਿਸਰ ਸੀ ਮੈਂ ਇੱਥੇ ਕਿਉਂ ਆਉਂਦਾ ਠੀਕ ਹੈ ਇਹ ਗੱਲਾਂ ਆਪਣੀ ਥਾਂ ਠੀਕ ਨੇ ਪਰ ਗੱਲ ਤਾਂ ਇਹ ਜੇ ਸਾਰੀਆਂ ਸਹੂਲਤਾਂ ਸਾਡੀਆਂ ਸਾਰੀਆਂ ਲੋੜਾਂ ਉੱਥੇ ਪੂਰੀਆਂ ਹੁੰਦੀਆਂ ਫਿਰ ਕਿਉਂ ਆਈਏ ਇਹ ਸਵਾਲ ਵੱਡਾ ਫਿਰ ਵੀ ਆਉਂਦੇ ਹਾਂ ਅਸੀਂ ਇਹਦਾ ਮਤਲਬ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਨਾ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਹਰੇਕ ਬੰਦੇ ਦਾ ਅਲੱਗ ਅਲੱਗ ਕਾਰਨ ਆ ਜਿਨ੍ਹਾਂ ਕੋਲ ਉੱਥੇ ਕਾਫੀ ਕੁਛ ਆ ਉਹ ਕਹਿੰਦੇ ਹੋਰ ਬਹੁਤ ਕੁਛ ਹੋਵੇ ਉਹ ਤਾਂ ਆਉਂਦੇ ਆ ਡਾਲਰ ਤੇ ਰੁਪਈਏ ਦਾ ਜਿਹੜਾ ਮੁੱਲ ਆ ਉਹਦਾ ਫਰਕ ਇਹ ਫਰਕ ਕਿਉਂ ਆ ਕਿਉਂ ਡਾਲਰ ਮਹਿੰਗਾ ਤੇ ਰੁਪਈਆ ਸਸਤਾ 1500 ਸਾਲ ਨੀ ਮੈਂ ਕਹਿੰਦਾ ਜੀ 1800 ਸਾਲ ਰੁਪਈਏ ਦਾ ਮੁੱਲ ਦੁਨੀਆਂ ਭਰ ਦੇ ਵਿੱਚ ਵੱਧ ਰਿਹਾ GDP ਭਾਰਤ ਦੀ ਵੱਧ ਰਹੀ ਹੈ ਕਿਉਂ ਘਟ ਗਈ ਇੰਨੇ ਲੋਕਾਂ ਨੇ ਲੁੱਟਿਆ ਚੰਗੇਜ਼ ਖਾਨ ਨਾਦਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਮੁਹੰਮਦ ਗੌਰੀ ਮਹਿਮੂਦ ਗਜ਼ਨਵੀ ਮੁਗਲਾਂ ਨੇ ਡੇਰਾ ਲਾ ਲਿਆ ਉੱਥੇ ਅੰਗਰੇਜ਼ਾਂ ਨੇ 400 ਸਾਲ ਡੇਰਾ ਲਾਈ ਰੱਖਿਆ ਫਿਰ ਵੀ ਬਹੁਤ ਕੁਛ ਆ ਉੱਥੇ ਕਿਉਂ ਡਾਲਰ ਦਾ ਮੁੱਲ ਵੱਧਦਾ ਤੇ ਰੁਪਈਏ ਦਾ ਘੱਟ ਹੈ ਇਹਦੇ ਬਾਰੇ ਸੋਚ ਕੇ ਦੇਖਿਓ ਡਾਲਰ ਦੀ ਕਿਉਂ ਸਰਦਾਰੀ ਹੈ 100 ਸਾਲ ਸਰਦਾਰੀ ਰਹੀ ਹੈ ਹੁਣ ਚਾਈਨੀਜ਼ ਕਰੰਸੀ ਦੀ ਕਿਉਂ ਸਰਦਾਰੀ ਹੋ ਰਹੀ ਹੈ ਬਹੁਤ ਸਾਰੇ ਕਾਰਨ ਨੇ ਜਿਹੜੇ ਬੰਦੇ ਦੇ ਇੰਡੀਵਿਜੁਅਲ ਵੱਸ ਚ ਨਹੀਂ ਬੰਦੇ ਨੂੰ ਉਪਰੋਂ ਦੀਂਦਾ ਵੀ ਠੀਕ ਹੈ ਜੀ ਡਾਲਰ ਜਦੋਂ ਰੁਪਈਆਂ ਚ ਵਟਾ ਕੇ ਜਾਂਦੇ ਹਾਂ ਤੇ ਉੱਥੇ ਕਾਫੀ ਪੈਸੇ ਬਣ ਜਾਂਦੇ ਆ ਇੱਕ ਕਾਰਨ ਕਾਫੀ ਲੋਕ ਆਉਂਦੇ ਨੇ ਦੂਜੇ ਕਾਰਨ ਸਾਡੇ ਆਪਣੇ ਦੇਸ਼ ਉੱਥੇ ਇੰਨੀ ਆਬਾਦੀ ਹੋਣ ਦੇ ਬਾਵਜੂਦ ਵੀ ਉਹ ਨਕੰਮੀਆਂ ਨਲਾਇਕ ਸਰਕਾਰਾਂ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸਭ ਤੋਂ ਵੱਡਾ ਐਸੈਟ ਤਾਂ ਹਿਊਮਨ ਮਾਇੰਡ ਤੇ ਹਿਊਮਨ ਬਾਡੀ ਆ ਬੰਦੇ ਦਾ ਸਰੀਰ ਤੇ ਬੰਦੇ ਦਾ ਦਿਮਾਗ ਆ ਜਿਹੜੀ ਸਰਕਾਰ ਆਪਣੇ ਲੋਕਾਂ ਨੂੰ ਕੰਮ ਚ ਨਹੀਂ ਲਾ ਸਕੀ ਆਪਣੇ ਲੋਕਾਂ ਦਾ ਪੋਟੈਂਸ਼ੀਅਲੀ ਫੁੱਲੀ ਯੂਟੀਲਾਈਜ਼ ਨਹੀਂ ਕਰ ਸਕੀ ਕਿੱਡੀ ਮਹਾਨ ਕੰਮੀ ਸਰਕਾਰ ਹੋ ਇਸ ਕਰਕੇ ਜਿੱਥੇ ਵੀ ਜਾਂਦੇ ਹੋ ਨਾ ਲੋਕ ਕਹਿੰਦੇ ਜੀ ਆਪਣੇ ਇਲਾਕੇ ਨੂੰ ਯਾਦ ਰੱਖੋ ਬਿਲਕੁਲ ਰੱਖਣਾ ਚਾਹੀਦਾ ਪਰ ਨਾਲ ਦੀ ਨਾਲ ਆਪਦੀ ਸਰਕਾਰ ਨੂੰ ਜਿੱਥੋਂ ਮਜਬੂਰੀ ਚ ਸਾਨੂੰ ਬਾਹਰ ਆਉਣਾ ਪਿਆ ਉਹਨਾਂ ਨੂੰ ਲਗਾਤਾਰ ਲਾਹਣ ਦਾ ਪਾਉਂਦੇ ਰਹਿਣਾ ਚਾਹੀਦਾ ਦੇਖੋ ਅੱਜ ਦੀ ਦੁਨੀਆਂ ਦੇ ਵਿੱਚ ਮੈਂ ਗੱਲ ਕੀਤੀ ਹੈ ਕਾਰਪੋਰੇਟ ਸੈਕਟਰ ਕਾਰਪੋਰੇਟ ਕਿਉਂ ਉੱਥੇ ਜਾਂਦੇ ਨੇ ਕਿਉਂਕਿ ਉਹਨੂੰ ਬਹੁਤ ਵੱਡੀ ਮੰਡੀ ਦਿਸਦੀ ਆ ਕਰੋੜਾਂ ਲੋਕਾਂ ਦੀ ਅਰਬਾਂ ਲੋਕਾਂ ਦੀ ਚਾਈਨਾ ਤੇ ਇੰਡੀਆ ਐਡੀ ਵੱਡੀ ਪਾਪੂਲੇਸ਼ਨ ਆ ਅੱਛਾ ਉੱਥੋਂ ਦਾ ਸਿਸਟਮ ਆਪਣੇ ਨੌਜਵਾਨਾਂ ਤੋਂ ਕੰਮ ਹੀ ਨਹੀਂ ਕਰਵਾ ਸਕਿਆ ਵਿਹਲੇ ਤੁਰੇ ਫਿਰਦੇ ਨੇ ਆ ਪੰਜਾਬ ਦੇ ਵਿੱਚ ਦੇਖ ਲਓ ਜੱਟਾਂ ਦੇ ਮੁੰਡੇ ਸਵੇਰੇ ਕੁੜਤਾ ਪਜਾਮਾ ਪਾ ਕੇ ਸ਼ਾਮ ਨੂੰ ਪੈਗ ਲਾਉਂਦੇ ਹੁੰਦੇ ਨੇ ਕੰਮ ਅੱਜ ਕੱਲ੍ਹ ਕੋਈ ਨਹੀਂ ਕਰਦਾ ਮੇਰੀ ਆਹ ਘੰਟਾ ਪਹਿਲਾਂ ਕਿਸੇ ਹੋਰ ਨਾਲ ਗੱਲ ਹੁੰਦੀ ਸੀ ਅੱਛਾ ਮੈਂ ਬੰਦਿਆਂ ਨੂੰ ਦੋਸ਼ ਨਹੀਂ ਦਿੰਦਾ ਉਹ ਸਿਸਟਮ ਇਹੋ ਜਿਹਾ ਉੱਥੇ ਇਹੋ ਜਿਹਾ ਸਿਸਟਮ ਸਿਰਜ ਦਿੱਤਾ ਗਿਆ ਵੀ ਜੇ ਕੋਈ ਬੰਦਾ ਆਪਣੀ ਲਿਆਕਤ ਦੇ ਆਸਰੇ ਅੱਗੇ ਵਧਣਾ ਚਾਹਵੇ ਉਹ ਨਹੀਂ ਵੱਧ ਸਕਦਾ 100 ਡਿੱਕੇ ਨੇ ਇੱਥੇ ਕੀ ਹੁੰਦਾ ਇੱਥੇ ਚਲੋ ਫਰਕ ਹੋਊਗਾ ਪਰ ਇੱਥੇ ਫੇਰ ਵੀ ਓਪਰਚੁਨਿਟੀਜ਼ ਮੁਕਾਬਲਤਨ ਵੱਧ ਨੇ ਮੈਂ ਇਹ ਨਹੀਂ ਕਹਿੰਦਾ ਵੀ ਪੂਰੀਆਂ ਸੂਰੀਆਂ ਠੀਕ ਨੇ ਕੰਪੈਰੇਟਿਵਲੀ ਵੱਧ ਨੇ ਇਸ ਕਰਕੇ ਨਾ ਬੰਦਾ ਖਿੱਚਿਆ ਜਾਂਦਾ ਉੱਥੇ ਭਾਵੇਂ ਬੰਦੇ ਕੋਲ ਸਹੂਲਤਾਂ ਹੋਣ ਵੀ ਬੰਦਾ ਫੇਰ ਵੀ ਇੱਧਰ ਨੂੰ ਖਿੱਚਿਆ ਆਉਂਦਾ ਇੱਥੇ ਆਜ਼ਾਦੀ ਹੈ ਬੋਲਣ ਦੀ ਆਪਾਂ ਇੱਥੇ ਰੇਡੀਓ ਤੇ ਬੈਠੇ ਰੋਜ਼ ਨੁਕਤਾਚੀਨੀ ਕਰਦੇ ਹਾਂ ਟਰੂਡੋ ਸਾਹਿਬ ਇਹ ਜੇ ਉਹਨਾਂ ਦੀਆਂ ਪਾਲਿਸੀਆਂ ਇਹੋ ਜਿਹੀਆਂ ਕੰਜ਼ਰਵੇਟਿਵ ਪਾਰਟੀ ਇਹੋ ਜਿਹੀ ਸੀ NDP ਪਾਰਟੀ ਦੇ ਜਗਮੀਤ ਸਿੰਘ ਨੇ ਕੀ ਬਿਆਨ ਦਿੱਤਾ ਹੁਣੇ ਆਪਾਂ ਸਰਕਾਰਾਂ ਦੀ ਗੱਲਬਾਤ ਕਰ ਰਹੇ ਸੀ ਕਾਲਜਿਸ ਦੀ ਗੱਲਬਾਤ ਉੱਥੇ ਤੁਸੀਂ ਕਰ ਸਕਦੇ ਹੋ ਫਰੀਡਮ ਆਫ ਐਕਸਪ੍ਰੈਸ਼ਨ ਹੈਗੀ ਆ ਇਸ ਕਰਕੇ ਬੰਦਾ ਆਜ਼ਾਦ ਹਵਾ ਦੇ ਵਿੱਚ ਸਾਹ ਲੈਣ ਲਈ ਵੀ ਆਉਂਦਾ ਰੋਟੀ ਪਾਣੀ ਭਾਵੇਂ ਉਹਨੂੰ ਮਿਲਦਾ ਵੀ ਪਰ ਇੱਕ ਰੂਹ ਦੀ ਖੁਰਾਕ ਕਰਨ ਜਿਹੜੀ ਰੂਹ ਦੀ ਖੁਰਾਕ ਵੀ ਹੁੰਦੀ ਆ ਬਹੁਤ ਬੰਦੇ ਸਿਰਫ ਆਜ਼ਾਦੀ ਦਾ ਨਿੱਘ ਮਾਨਣ ਆਉਂਦੇ ਨੇ ਇਸ ਕਰਕੇ ਮੁਕਾਬਲਤਨ ਇੱਥੇ ਜਿਹੜੀ ਡੈਮੋਕਰੇਸੀ ਆ ਨਾ ਲੋਕਤੰਤਰ ਭਾਵੇਂ ਹੈਗਾ ਮਾੜਾ ਚੰਗਾ ਕ੍ਰਿਪਲਡ ਕਹਿ ਲਓ ਤੁਸੀਂ ਉਹਦੇ ਚ ਨੁਕਸ ਨੇ ਪਰ ਇਸ ਦੇ ਬਾਵਜੂਦ ਵੀ ਲੋਕਤੰਤਰ ਆ ਉੱਥੇ ਕਹਿਣ ਨੂੰ ਲੋਕਤੰਤਰ ਆ ਉੱਥੇ ਪਾੜਾ ਬਹੁਤ ਵੱਡਾ ਉੱਥੇ ਦੋਗਲੀ ਕਿਸਮ ਦੇ ਲੋਕ ਨੇ ਜਿੱਡਾ ਸਿਆਸਤਦਾਨ ਵੱਡਾ ਓਡਾ ਵੱਡਾ ਦੋਗਲਾ ਠੱਗ ਚੋਰ ਤੁਸੀਂ ਜਿਹੜੇ ਮਰਜ਼ੀ ਵਿਸ਼ੇਸ਼ਣ ਲਾ ਲਓ ਉੱਥੇ ਕਹਿੰਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ। ਉੱਥੇ ਆਪ ਕਹਿੰਦੇ ਅਸੀਂ ਬੜੇ ਪਾਕ ਪਵਿੱਤਰ ਇਨਸਾਨ, ਸਾਰੇ ਬਰਾਬਰ ਨੇ, ਪਰ ਸਾਹਮਣੇ ਬੰਦਾ ਬੈਠਾ ਹੁੰਦਾ ਹੈ ਜੀ ਉਹ ਤਾਂ ਜੀ ਫਲਾਨੀ ਕਾਸਟ ਦਾ, ਇੱਥੇ ਕਹਿ ਕੇ ਦੇਖੋ ਇੱਥੇ ਰੇਸਿਜ਼ਮ ਹੈ, ਇੱਥੇ ਵੀ ਰੇਸਿਜ਼ਮ। ਇਹ ਨਹੀਂ ਆਪਾਂ ਕਹਿੰਦੇ ਨਹੀਂ ਹੈਗਾ, ਪਰ ਇੱਥੇ ਹੌਲੀ 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 ਐਕਸਪੋਜ਼ ਹੋ ਰਿਹਾ, ਇੱਥੇ ਹੌਲੀ ਹੌਲੀ ਲੋਕਾਂ ਨੂੰ ਜਿਹੜੀ ਜਾਗ੍ਰਿਤੀ ਆਉਂਦੀ ਨਾ, ਉਹਦੀ ਜਾਗ੍ਰਿਤੀ ਆਉਣ ਦੀ ਜਿਹੜੀ ਸਪੀਡ ਆ ਥੋੜੀ ਜੀ ਵੱਧ ਆ, ਲੋਕ ਰਿਲਾਈਜ਼ ਕਰ ਲੈਂਦੇ ਨੇ। ਇੱਥੇ ਜੇ ਧੱਕਾ ਹੁੰਦਾ ਕਿਸੇ ਨਾਲ ਨਾ, ਆਹ ਦੇਖ ਲਓ ਹੁਣ ਨਵੇਂ ਆਏ ਮੁੰਡੇ ਆ ਇਹ, ਜਿਹੜੇ ਇਹਨਾਂ ਨੇ ਪੈਸੇ ਦੱਬੇ ਆ, ਕੰਪਨੀਆਂ ਨੇ ਵੱਡੀਆਂ ਨੇ, ਝੰਡਾ ਮਾਰਚ ਕਰਦੇ ਨਾ ਘਰਾਂ ਦੇ ਅੱਗੇ ਜਾ ਕੇ ਨਿਕਲਦਾ ਨਾ ਜਲੂਸ, ਉੱਥੇ ਤੁਸੀਂ ਜਲੂਸ ਕੱਢ ਕੇ ਦੇਖੋ ਥੋੜਾ ਜਿਹਾ, ਦੂਜੇ ਦਿਨ ਤੁਹਾਨੂੰ ਚੁਕਾ ਦੇਣਗੇ। ਉੱਥੇ ਸਰਕਾਰ ਖਿਲਾਫ਼ ਬੋਲ ਕੇ ਦੇਖੋ, ਆਪਾਂ ਕਈ ਵਾਰੀ ਗੱਲ ਕੀਤੀ ਆ ਪ੍ਰੋਫੈਸਰ ਸਾਈਂ ਬਾਬਾ ਹੁਣ ਛੱਡਿਆ, 90% ਉਹ ਬੰਦਾ ਪ੍ਰੋਫੈਸਰ ਸੀਗਾ, ਉਹ ਕਹਿੰਦੇ ਜੀ ਇਹਨੂੰ ਟੈਰੋਰਿਸਟ ਆ ਤਾਂ ਨੈਕਸਟ ਲਾਈਟ ਆ, ਉਹਨੂੰ 10 ਸਾਲ ਜੇਲ੍ਹ ਚ ਰੱਖੀ ਰੱਖਿਆ ਵਿਚਾਰੇ ਨੂੰ। ਪੱਤਰਕਾਰ ਨੌਲੱਖਾ ਜਿਹਦੀ ਆਪਾਂ ਗੱਲ ਕਰਦੇ ਸੀ ਥੋੜੇ ਦਿਨ ਪਹਿਲਾਂ, ਜਦੋਂ ਦਿੱਲੀ ਕਤਲੇਆਮ ਹੋਇਆ, ਉਹ ਪਹਿਲਾ ਪੱਤਰਕਾਰ ਸੀ, ਪੀਪਲਸ ਯੂਨੀਅਨ ਫਾਰ ਸਿਵਲ ਲਿਬਰਟੀਜ਼ ਆਰਗੇਨਾਈਜੇਸ਼ਨ ਸੀ, ਜਾਂ ਸ਼ਾਇਦ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਾਈਟ, ਜਿੰਨੀਆਂ ਵੀ ਜਥੇਬੰਦੀਆਂ ਸੀ ਜਿਹੜੀਆਂ ਮਤਲਬ ਡੈਮੋਕਰੇਟਿਕ ਤਰੀਕੇ ਨਾਲ ਕੰਮ ਕਰਦੀਆਂ ਸੀ, ਜਿਹੜੀਆਂ ਰਿਕਾਰਡ ਕੱਢ ਕੇ ਲਿਆਈਆਂ, ਜਿਹੜਾ ਸ਼ਹੀਦ ਭਗਤ ਸਿੰਘ ਦਾ ਭਾਣਜਾ ਪ੍ਰੋਫੈਸਰ ਜਗਮੋਹਨ ਸਿੰਘ ਉਹਨੇ ਪੁਸਤਕ ਛਾਪੀ ਸੀ ਦੋਸ਼ੀ ਕੌਣ ਹਨ, ਇਹਨੂੰ ਇੰਨੇ ਚੰਗੇ ਨੇ ਮਤਲਬ ਪੱਤਰਕਾਰ ਨੌ ਲੱਖੇ ਨੇ, ਸੋਹਣੇ ਬੈਲੈਂਸਡ ਆਰਟੀਕਲ ਲਿਖੇ, ਸਰਕਾਰ ਨੇ ਇਹਨੂੰ 6-7 ਸਾਲਾਂ ਤੋਂ ਅੰਦਰ ਤਾੜਿਆ ਹੋਇਆ। ਇੱਕ ਦੋ ਨਹੀਂ ਇਹੋ ਜਿਹੇ, ਬਥੇਰੇ ਕੇਸ ਮਿਲ ਜਾਣਗੇ ਜਾਣੀ ਜਰਨਲਿਜ਼ਮ ਦਾ ਗਲਾ ਘੁੱਟਦੇ ਨੇ। ਇੱਥੇ ਇਹੋ ਜਿਹੀ ਗੱਲ ਨਹੀਂ ਹੈਗੀ ਟੇਢੇ ਮੇਢੇ ਤਰੀਕੇ ਨਾਲ, ਪਰ ਇੰਨੇ ਸਿੱਧੇ ਤਰੀਕੇ ਨਾਲ ਜਬਰ ਨਹੀਂ ਕਰ ਸਕਦੇ। ਦੇਖੋ ਹੁਣ ਇੱਥੇ ਇਜ਼ਰਾਈਲ ਬਾਰੇ ਗੱਲ ਚੱਲਦੀ ਹੈ, ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੇਤਨਿਊ ਹੁਣ ਉਹਨੇ ਥੋੜਾ ਜਿਹਾ ਮੰਨਿਆ ਵੀ ਜੀ ਰਾਫਾ ਜਿਹੜਾ ਹਮਲਾ ਕੀਤਾ ਉੱਥੇ ਇੰਨੇ ਬੱਚੇ ਮਾਰੇ ਗਏ। ਇੱਥੇ ਖੁੱਲ੍ਹੇਆਮ ਪ੍ਰੋਟੈਸਟ ਹੁੰਦੇ ਨੇ ਵੀ ਦੁਨੀਆਂ 'ਚ ਜਿਹੜੇ ਆਹ ਦੇਸ਼ ਨੇ 5-4 ਇਹਨਾਂ ਨੇ ਬਦਮਾਸ਼ੀ ਕਰਦੇ ਨੇ, ਦੂਜੇ ਦੇਸ਼ਾਂ ਦੇ ਵਿੱਚ ਆਪਣੀਆਂ ਕਾਲੋਨੀਜ਼ ਬਣਾਉਂਦੇ ਨੇ, ਆਪਣੀ ਫੌਜ ਭੇਜਦੇ ਨੇ ਅਸਮੇਤ ਅਮਰੀਕਾ, ਤੁਸੀਂ ਡਿਸਕਸ਼ਨ ਕਰ ਸਕਦੇ ਹੋ। ਯੂਐਨ ਨਾਲ ਹੀ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹ ਉਹਨਾਂ ਨੇ ਮਤੇ ਪਾਸ ਕੀਤੇ ਨੇ ਇਜ਼ਰਾਈਲ ਦੇ ਖਿਲਾਫ਼, ਤੁਸੀਂ ਡਿਸਕਸ਼ਨ ਕਰ ਸਕਦੇ ਹੋ, ਉੱਥੇ ਕਰਕੇ ਦੇਖੋ ਨਾ ਮਾੜੇ ਜੀ। ਅੱਛਾ ਦਿਲ ਗੁਰਦੇ ਵਾਲੇ ਲੋਕ ਆ ਜੀ ਉੱਥੇ ਵੀ ਕਰਦੇ ਨੇ, ਵਿਰੋਧ ਕਰਦੇ ਨੇ, ਪਰ ਮੁਕਾਬਲਤਨ ਆਪਾਂ ਕਹਿੰਦੇ ਹਾਂ ਜਿਹੜੀ ਡੈਮੋਕ੍ਰੇਸੀ ਦਾ ਲੈਵਲ ਆ ਇੱਥੇ ਜਿਹੜਾ ਠੀਕ ਆ, ਇਸ ਕਰਕੇ ਮੁਕਾਬਲਤਨ ਇਹ ਦੇਸ਼ ਸੋਹਣੇ ਨੇ, ਸਿਸਟਮ ਕੰਪੈਰੇਟਿਵਲੀ ਵਧੀਆ ਠੀਕ ਆ, ਅਜੇ ਇੱਥੇ ਪ੍ਰੋਬਲਮਸ ਬਹੁਤ ਨੇ, ਅੱਗੇ ਦੀ ਅੱਗੇ ਪ੍ਰੋਬਲਮ ਆ ਰਹੀਆਂ ਨੇ ਹੋਰ, ਇਸ ਕਰਕੇ ਲੋਕ ਆਉਂਦੇ ਨੇ। ਇਸ ਕਰਕੇ ਜਿਹੜਾ ਬੰਦਾ ਕਹਿੰਦਾ ਨਾ ਬਈ ਇਮੀਗ੍ਰੈਂਟ ਨਹੀਂ ਆਉਣਾ ਚਾਹੀਦਾ, ਉਹ ਬਈ ਭਾਈ ਮਾੜੇ ਥਾਂ ਤੋਂ ਚੰਗੇ ਥਾਂ ਤੇ ਜਾਣਾ ਇਹ ਨੈਚੁਰਲ ਪ੍ਰੋਸੈਸ ਆ। ਇੱਕ ਜਾਨਵਰ ਆ ਜਿਹੜਾ ਇੱਕ ਪਾਸੇ ਸੁੱਕਾ ਘਾਹ ਪਿਆ ਹੋਵੇ, ਕੁਛ ਨਾ ਹੋਵੇ ਖਾਣ ਨੂੰ, ਦੂਜੇ ਪਾਸੇ ਗਰੀਨਰੀ ਹੋਵੇ, ਕਿਉਂ ਨਾ ਆਊਗਾ ਬੰਦਾ? ਤੁਹਾਨੂੰ ਜੇ ਕੋਈ ਜੰਗਲ ਦੇ ਵਿੱਚ ਛੱਡ ਦੇ, ਇੱਕ ਪਾਸੇ ਸੁੱਕੇ ਦਰਖਤ ਹੋਣ, ਦੂਜੇ ਪਾਸੇ ਦਰਖਤਾਂ ਤੇ ਫਲ ਫਰੂਟ ਲੱਗੇ ਹੋਣ, ਤੁਸੀਂ ਜਾਓਗੇ ਨਹੀਂ? ਇਸ ਕਰਕੇ ਜਿਹੜੇ ਕਹਿੰਦੇ ਨੇ ਇਮੀਗ੍ਰੈਂਟ ਨਹੀਂ ਆਉਣੇ ਚਾਹੀਦੇ, ਕਿਉਂ ਨਹੀਂ ਆਉਣੇ ਚਾਹੀਦੇ? ਇੱਥੇ ਅਮਰੀਕਾ ਵਾਲੇ ਜਿਹੜੇ ਬਾਰਡਰ ਤੇ ਕਰ ਦਿੰਦੇ ਨੇ ਮੌਂਟਰੀਅਲ ਦੇ ਕੋਲੇ ਪਰਲੇ ਪਾਸੇ ਵੀ ਜਾਓ ਕੈਨੇਡਾ ਦੇ ਵਿੱਚ, ਉਹਨਾਂ ਨੂੰ ਤਾਂ ਇਹ ਆਏ ਸਾਂਭਦੇ ਨੇ, ਆ ਯੂਕਰੇਨ ਚੋਂ ਵੀ ਆਏ ਨੇ, ਅਫਗਾਨਿਸਤਾਨ ਚੋਂ ਵੀ ਆਏ ਨੇ, ਤੇ ਜੇ ਬੰਦੇ ਆਪਣੀ ਲਿਆਕਤ ਦੇ ਆਸਰੇ ਭਾਈ ਆਉਂਦੇ ਨੇ ਤੇ ਫਿਰ ਕੀ ਹੋ ਗਿਆ? ਇਹਨਾਂ ਨੇ ਬੁਲਾਏ ਨੇ, ਸਟੂਡੈਂਟ ਬੁਲਾਏ ਆ, ਵਰਕ ਪਰਮਿਟ ਵਾਲੇ ਬੁਲਾਏ ਆ, ਆਉਣ ਵਾਲੇ ਸਾਲਾਂ 'ਚ ਲੱਖਾਂ ਵਰਕ ਪਰਮਿਟ ਐਕਸਪਾਇਰ ਹੋ ਰਿਹਾ। ਜੇ ਬੁਲਾਏ ਭਾਈ 3-4 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਲਾਏ ਆ, ਉਹਨਾਂ ਨੂੰ ਰਹਿਣ ਦੇ ਇੱਥੇ, ਫਿਰ ਕੀ ਆ? ਇਮੀਗ੍ਰੈਂਟਾਂ ਦਾ ਦੇਸ਼ ਹੀ ਆ ਪਹਿਲਾਂ ਵੀ ਇਹ, ਤੁਸੀਂ 200 ਸਾਲ ਪਹਿਲਾਂ ਆ ਗਏ ਤੇ ਪੰਜਾਬੀ ਭਾਰਤੀ ਹੋਣ ਆ ਰਹੇ ਨੇ, ਫਿਰ ਕੀ ਫਰਕ ਪੈਂਦਾ? ਮੈਂ ਨਹੀਂ ਕਹਿੰਦਾ ਮੇਰੀਆਂ ਸਾਰੀਆਂ ਗੱਲਾਂ ਠੀਕ ਆ, ਬਹੁਤ ਗਲਤ ਹੋਣਗੀਆਂ, ਪਰ ਮੇਰੇ ਵਿਊਜ਼ ਨੇ ਇਹ, ਤੇ ਸਾਡਾ ਰੇਡੀਓ ਅਸੀਂ ਬੜੇ ਆਰਾਮ ਦੇ ਨਾਲ ਦੇਸ਼ ਦੇ ਵਿੱਚ ਆਪਣੇ ਵਿਊਜ਼ ਦੇ ਰਹੇ ਆ, ਠੀਕ ਆ ਜੀ? ਲਓ ਜੀ ਆਪਾਂ ਹੁਣ ਫਿਰ ਛੋਟੀ ਜਿਹੀ ਬ੍ਰੇਕ ਹੋਰ ਲੈ ਲਈ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰਹਮਚੰਦ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਅਸਟੇਟ ਐਕਸਪਰਟ
ਇੱਕ ਵਾਰੀ ਫਿਰ ਨਿਗਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਮਨਮਿੰਦਰ ਖੋਸਾ ਸਪਾਂਸਰ ਕਰਦੇ ਨੇ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ 647-646-3000 ਇਹਨਾਂ ਦਾ ਨੰਬਰ ਹੈ ਜੀ 6476463000 ਲੀਗਲ ਤਰੀਕੇ ਦੇ ਨਾਲ ਜੇ ਕਿਸੇ ਨੇ ਇੱਥੇ ਆਉਣਾ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਅਲੱਗ ਅਲੱਗ ਕੈਟਾਗਰੀਜ ਨੇ ਅਲੱਗ ਅਲੱਗ ਪ੍ਰੋਵਿੰਸਿਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਨੇ ਇਹਨਾਂ ਨਾਲ ਸੰਪਰਕ ਕਰ ਲਿਓ ਕਿਹੜੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਫਿੱਟ ਬੈਠਦੇ ਆ ਕਿਹੜੇ ਪ੍ਰੋਗਰਾਮ ਦੇ ਵਿੱਚ ਆ ਕੇ ਉਹਨਾਂ ਨੂੰ ਜੋਬ ਮਿਲੂਗੀ ਅੱਗੇ ਪੱਕੇ ਹੋ ਜਾਣਗੇ ਇਹਨਾਂ ਨੂੰ ਜਾਣਕਾਰੀ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਨੇ 647-646-3000 ਇਹਨਾਂ ਦਾ ਨੰਬਰ ਆ ਅੱਛਾ ਕਈ ਵਾਰੀ ਬਾਈ ਚਾਂਸ ਤੁਸੀਂ ਇੱਥੇ ਵਿਜ਼ਟਰ ਵੀਜ਼ੇ ਤੇ ਆਏ ਹੁੰਦੇ ਹੋ ਤੇ ਤੁਹਾਡੇ ਕੋਲ ਕੋਈ ਸਕਿੱਲ ਹੁੰਦਾ ਤੇ ਇੱਥੇ ਉਹ ਸਕਿੱਲ ਦੀ ਜ਼ਰੂਰਤ ਆ ਤੇ ਤੁਹਾਨੂੰ ਵਰਕ ਪਰਮਿਟ ਵਗੈਰਾ ਮਿਲ ਸਕਦਾ ਫਿਰ ਫੋਰ ਐਗਜ਼ਾਮਪਲ ਤੁਸੀਂ ਬਾਹਰਲੇ ਦੇਸ਼ਾਂ ਦਾ ਤੁਹਾਡੇ ਕੋਲ ਟਰੱਕ ਚਲਾਉਣ ਦਾ ਐਕਸਪੀਰੀਅੰਸ ਹੈ ਇੱਥੇ ਆ ਕੇ ਤੁਸੀਂ ਵਿਜ਼ਟਰ ਵੀਜ਼ੇ ਤੇ ਆਏ ਹੋ ਤੁਸੀਂ ਲਾਇਸੈਂਸ ਲੈ ਲਿਆ ਟਰੱਕ ਦਾ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਜੀ ਇੱਕ ਤਾਂ ਤੁਹਾਡੇ ਕੋਲ ਤਜਰਬਾ ਐਕਸਪੀਰੀਅੰਸ ਹੈਗਾ ਦੂਜਾ ਤੁਹਾਡੇ ਕੋਲ ਲਾਇਸੈਂਸ ਵੀ ਹੋਣਾ ਹੈਗਾ ਤੇ ਤੁਸੀਂ ਵਰਕ ਪਰਮਿਟ ਲੈਣਾ ਇੱਥੇ ਰਹਿਣਾ ਚਾਹੁੰਦੇ ਹੋ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹੋ ਇਹ ਤੁਹਾਡੀ ਮਦਦ ਕਰ ਸਕਦੇ ਨੇ ਜੀ 647-646-3000 ਇਹਨਾਂ ਦਾ ਨੰਬਰ ਹੈਗਾ ਜੀ ਤਾਲਮੇਲ ਕਰ ਲਿਓ ਇਹਨਾਂ ਦੇ ਨਾਲ ਤੇ ਫੈਮਿਲੀ ਕੇਸ ਦੇ ਵਿੱਚ ਆਪਣੇ ਰਿਸ਼ਤੇਦਾਰ ਆਪਣੇ ਫੈਮਿਲੀ ਮੈਂਬਰਾਂ ਨੂੰ ਕਿਵੇਂ ਬੁਲਾਉਣਾ ਫਿਰ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਤੇ ਜੇ ਦੋਸਤੋ ਤੁਸੀਂ ਕੋਈ ਪ੍ਰਾਪਰਟੀ ਖਰੀਦੀ ਵੇਚੀ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ ਕੋਈ ਕੌਂਡੋ ਲਈ ਆ ਘਰ ਲਿਆ ਵੇਚਿਆ ਵੇਚਣਾ ਤੁਹਾਨੂੰ ਮਾਹਰ ਲਾਇਰ ਦੀ ਜ਼ਰੂਰਤ ਪੈਣੀ ਆ ਅਮਨਦੀਪ ਕਪਲਾ ਜੀ ਆਸਰਾ ਲਾਇਰਸ ਵਾਲੇ ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ ਕਲੋਜ਼ਿੰਗ ਵਾਲੇ ਦਿਨ ਜੇ ਤੁਹਾਡਾ ਵਕੀਲ ਠੀਕ ਸਟੈਂਡ ਨਾ ਲਵੇ ਮਾੜੀ ਮੋਟੀ ਕੋਈ ਪ੍ਰੋਬਲਮ ਆ ਜੇ ਤੇ ਤੁਹਾਨੂੰ ਉਹ ਪ੍ਰੋਬਲਮ ਬਹੁਤ ਮਹਿੰਗੀ ਪੈ ਸਕਦੀ ਹੈ ਜੇ ਤੁਸੀਂ ਸੈਲਰ ਹੋ ਕਲੋਜ਼ਿੰਗ ਨਾ ਹੋਵੇ ਤੇ ਦੇਖ ਲਓ ਫਿਰ ਅੱਗੇ ਤੁਸੀਂ ਘਰ ਖਰੀਦਿਆ ਹੋਣਾ ਜ਼ਰੂਰ ਅਗਲੀ ਕਲੋਜ਼ਿੰਗ ਵੀ ਨਹੀਂ ਹੋਣੀ ਤੇ ਜੇ ਤੁਸੀਂ ਬਾਇਰ ਹੋ ਪੁਰਾਣੇ ਘਰ ਚੋਂ ਚੱਕ ਲਿਆ ਸਮਾਨ ਤੁਸੀਂ ਤੇ ਟਰੱਕ 'ਚ ਤੁਹਾਡਾ ਸਮਾਨ ਪਿਆ ਤੇ ਫੈਮਿਲੀ ਮੈਂਬਰ ਬੈਠੇ ਨੇ ਕਾਰਾਂ ਦੇ ਵਿੱਚ ਬੈਠੇ ਉਡੀਕ ਕਰ ਰਹੇ ਨੇ ਵੀ 5 ਵਜੇ ਸਾਨੂੰ ਮਿਲਣੀ ਚਾਬੀ ਅਗਲੇ ਘਰ ਦੀ ਤੇ ਚਾਬੀ ਨਾ ਮਿਲੇ ਕਿੱਧਰ ਨੂੰ ਜਾਓਗੇ ਫਿਰ ਜਾਓਗੇ ਹੋਟਲ ਦੇ ਵਿੱਚ ਕਿੰਨੇ ਕੁ ਦਿਨ ਰਹੋਗੇ 10 ਦਿਨ 5 ਦਿਨ 15 ਦਿਨ ਇਹ ਜਿਹੀਆਂ ਪ੍ਰੋਬਲਮ ਅਕਸਰ ਆ ਜਾਂਦੀਆਂ ਨੇ ਇਹ ਪ੍ਰੋਬਲਮ ਦੀ ਜੜ ਹੁੰਦੀ ਹੈ ਵੀ ਜਿਹੜੇ ਬਾਇਰ ਤੇ ਸੈਲਰ ਤੇ ਲਾਇਰ ਹੁੰਦੇ ਆ ਨਾ ਉਹ ਮਸਲੇ ਨੂੰ ਟੈਕਲ ਨਹੀਂ ਕਰ ਸਕਦੇ ਕਈ ਵਾਰੀ ਹੋਰ ਪ੍ਰੋਬਲਮ ਵੀ ਹੁੰਦੀਆਂ ਮਾਹਰ ਲਾਇਰ ਆ ਜਿਹੜੇ ਮਸਲੇ ਨੂੰ ਟੈਕਲ ਕਰ ਲੈਂਦੇ ਬੜੀ ਸਮੂਥ ਕਲੋਜ਼ਿੰਗ ਹੋ ਜਾਂਦੀ ਹੈ ਬਾਈ ਕਰਨ ਵਾਲੇ ਨੂੰ ਘਰ ਮਿਲ ਜਾਂਦਾ ਸੈਲਿੰਗ ਕਰਨ ਵਾਲੇ ਨੂੰ ਪੈਸੇ ਮਿਲ ਜਾਂਦੇ ਨੇ ਇਸ ਕਰਕੇ ਮਾਹਰ ਲਾਇਰ ਕੋਲ ਜਾਣਾ ਜ਼ਰੂਰੀ ਹੈ ਜੀ 905-400-5020 ਇਹਨਾਂ ਦਾ ਨੰਬਰ ਆ ਅਮਨਦੀਪ ਕਪਲਾ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ ਤੁਹਾਨੂੰ ਜੇ ਆ ਵੀ ਗਈ ਪ੍ਰੋਬਲਮ ਤਾਂ ਆਪੇ ਨਜਿੱਠ ਲੈਣਗੇ 905-400-5020 9054562020 ਇਹਨਾਂ ਦਾ ਨੰਬਰ ਹੈਗਾ ਨਾਲ ਦੀ ਨਾਲ ਤੁਹਾਨੂੰ ਰੀਅਲ ਸਟੇਟ ਮਾਰਕੀਟ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਈਏ ਦੋਸਤੋ ਬਈ ਜਿਹੜੇ ਸੱਜਣਾ ਨੇ ਘਰ ਅਪਗ੍ਰੇਡ ਕਰਨਾ ਅਪਗ੍ਰੇਡ ਮੀਨਸ ਕੋਈ ਟਾਊਨ ਹਾਊਸ ਉਹਨਾਂ ਨੇ ਸੈਮੀ ਲੈਣਾ ਸੈਮੀ ਵਾਲੇ ਨੇ ਡਿਟੈਚ ਲੈਣਾ ਤੇ ਜਿਹੜੇ 10-11-12 ਲੱਖ ਵਾਲੇ ਘਰ ਨੇ ਨਾ ਇਹਨਾਂ ਦੀ ਮਾਰਕੀਟ ਤੇਜ਼ ਆ 2-3 ਮਹੀਨੇ ਪਹਿਲਾਂ ਜਿਹੜਾ ਘਰ 9 ਲੱਖ ਦਾ ਸੀ ਹੁਣ ਅੱਜ 1 ਮਿਲੀਅਨ ਦਾ ਮਿਲਦਾ ਮੈਂ ਸਿਰਫ ਜਿਹੜੇ 12-13 ਲੱਖ ਵਾਲੇ ਘਰ ਆ ਉਹਨਾਂ ਦੀ ਗੱਲ ਕਰ ਰਿਹਾ ਜਾਂ ਜਿਹੜੇ 9 ਲੱਖ ਮਿਲੀਅਨ ਡਾਲਰ ਵਾਲੇ ਘਰ ਵੱਡੇ ਘਰਾਂ ਦੀ ਮਾਰਕੀਟ ਬਹੁਤ ਸਲੋ ਹੈਗੀ ਆ ਕਾਫੀ ਸਲੋ ਆ ਓਵਰਆਲ ਮਾਰਕੀਟ ਸਲੋ ਆ ਪਰ ਜਿਹਨੂੰ ਨੀਡ ਹੈਗੀ ਆ ਜੇ ਉਹ ਇਹੀ ਸੋਚਦਾ ਰਹੇ ਵੀ ਇਹ ਜੀ ਇੰਟਰਸਟ ਰੇਟ ਘਟਣਗੇ ਫਿਰ ਦੇਖਾਂਗੇ ਉਦੋਂ ਨੂੰ ਪ੍ਰਾਈਸ ਵੱਧ ਜਾਣੀ ਆ ਛੋਟੇ ਘਰਾਂ ਦੀ ਆਲਰੇਡੀ 3-5 ਮਹੀਨਿਆਂ ਦੇ ਵਿੱਚ ਜਿਹੜੇ 8.5 ਲੱਖ ਦੇ ਘਰ ਸੀ ਉਹ 1.25 ਕਰੋੜ ਹੋ ਗਿਆ ਜਿਹੜੇ 8.5 ਕਰੋੜ ਸੀ ਉਹ 10.5 ਦੇ ਹੋ ਗਿਆ ਸੈਮੀ ਡਿਟੈਚਡ ਘਰ ਜਿਹੜਾ ਲੀਗਲ ਬੇਸਮੈਂਟ ਵਾਲਾ ਘਰ ਆ ਸਗੋਂ ਸੈਮੀ ਡਿਟੈਚਡ ਕਹੀਏ ਤਾਂ ਤੁਹਾਨੂੰ 12-12 12.5-12 ਦਾ 12.5 ਲੱਖ ਦਾ ਮਿਲਦਾ ਈਵਨ 20 ਸਾਲ ਪੁਰਾਣਾ ਘਰ ਵੀ ਜਿਹੜੇ ਕਿ ਜਨਵਰੀ ਦੇ ਵਿੱਚ ਤੁਹਾਨੂੰ 9.5-9.5 ਲੱਖ ਦੇ ਮਿਲਦੇ ਸੀ ਇਸ ਕਰਕੇ ਜੇ ਤਾਂ ਤੁਹਾਨੂੰ ਹੈਗੀ ਜੇ ਤਾਂ ਤੁਸੀਂ ਸੈਟਿਸਫਾਈਡ ਹੋ ਜਿਹੜੇ ਘਰ ਚ ਰਹਿ ਰਹੇ ਹੋ ਵੈਲ ਐਂਡ ਗੁੱਡ ਬਹੁਤ ਵਧੀਆ ਜੀ ਮੌਜਾਂ ਕਰੋ ਪਰ ਜਿਹਨੂੰ ਜ਼ਰੂਰਤ ਆਪਾਂ ਉਹਦੇ ਲਈ ਐਡ ਦਾ ਮਤਲਬ ਹੁੰਦਾ ਜਿਹਨੂੰ ਜ਼ਰੂਰਤ ਆ ਹਨਾ ਐਡ ਦਾ ਮਤਲਬ ਇਹ ਨਹੀਂ ਹੁੰਦਾ ਵੀ ਜੇ ਆਪਾਂ ਐਡ ਬੋਲਤੀ ਤੇ ਤੁਸੀਂ ਕਹੋ ਹਾਂ ਜੀ ਹਾਂ ਆਪਾਂ ਵੀ ਅੱਡੀਆਂ ਚੱਕ ਕੇ ਫਹਾ ਲੈਣਾ ਇਹ ਜੀ ਕੋਈ ਗੱਲ ਨਹੀਂ ਜੀ ਮੌਜਾਂ ਕਰੋ ਜਿਹੜੇ ਘਰ ਚ ਖੁਸ਼ ਰਹੋ ਤੁਸੀਂ ਪਰ ਜਿਹਨੂੰ ਜ਼ਰੂਰਤ ਹੈਗੀ ਆ ਉਹ ਵੇਟ ਕਰਦਾ ਰਹਿੰਦਾ, ਵੇਟ ਕਰਦੇ ਕਰਦੇ ਉਹ ਘਰ ਆ ਜਿਹੜਾ 50,000 ਵੱਧ ਜਾਂਦਾ, ਫੇਰ ਸਾਲ ਡੇਢ ਸਾਲ ਵੇਟ ਕਰਦਾ 30-40,000 ਜੋੜਦਾ ਡਾਊਨ ਪੇਮੈਂਟ, ਘਰ ਫੇਰ $1,00,000 ਵੱਧ ਜਾਂਦਾ। ਵੱਡੇ ਘਰਾਂ ਦੀ ਮਾਰਕੀਟ ਹੋਰ ਟਾਈਪ ਦੀ ਹੈ, ਦਰਮਿਆਨੇ ਛੋਟੇ ਘਰ ਨੇ ਜਿਹੜੇ ਇਹਨਾਂ ਦੀ ਮਾਰਕੀਟ ਹੋਰ ਤਰ੍ਹਾਂ ਦੀ ਹੈ। ਜਿਹਦੇ ਕੋਲ ਆਲਰੇਡੀ ਘਰ ਹੈਗਾ ਉਹਦੇ ਲਈ ਬਾਈ ਕਰਨ ਵਾਸਤੇ ਬਹੁਤ ਵਧੀਆ ਮੌਕਾ ਹੈਗਾ। ਕਈ ਘਰ ਪਾਵਰ ਆਫ ਸੇਲ ਤੇ ਹੁੰਦੇ ਨੇ, ਕਈ ਘਰ ਆਫ ਦਾ ਮਾਰਕੀਟ ਹੁੰਦੇ ਨੇ, ਪ੍ਰਾਪਰਟੀਜ਼ ਕਈ MLS ਤੇ ਨਹੀਂ ਆਉਂਦੀਆਂ। ਕਈ ਹੁੰਦੇ ਨੇ ਜਿਨ੍ਹਾਂ ਨੇ ਸੱਚੀ ਮੁੱਚੀ ਅੱਡੀਆਂ ਚੱਕ ਕੇ ਫਹਾ ਲਿਆ ਹੁੰਦਾ, 5-5, 6-6 ਘਰ ਬੁੱਕ ਕਰਾਇਆ ਪਿਛਲੇ ਸਮੇਂ ਦੇ ਵਿੱਚ। ਅਸੀਂ ਤਾਂ ਨਹੀਂ ਕਦੇ ਕਿਹਾ ਬੁੱਕ ਕਰਾਓ, ਤੁਸੀਂ ਸਾਡੇ ਪੁਰਾਣੇ ਰੇਡੀਓ ਦੀਆਂ ਰਿਕਾਰਡਿੰਗ ਸੁਣ ਲਓ 15 ਸਾਲ ਤੋਂ 14 ਸਾਲ ਤੋਂ, ਅਸੀਂ ਨਹੀਂ ਕਹਿੰਦੇ ਅੱਡੀਆਂ ਚੱਕ ਕੇ ਫਹਾ ਲਓ। ਤੇ ਪਰ ਇਹ ਆ ਵੀ ਕਈ ਵਾਰੀ ਸਾਡੇ ਦੋਸਤ ਮਿੱਤਰ ਕਰਦੇ ਨੇ ਜੀ ਇਹ ਜਾਂ ਕੁਛ, ਉਦੋਂ ਫਿਰ ਸਾਵਧਾਨ ਰਹੋ। ਫਿਰ ਕੀ ਕਰਦੇ ਆ ਜਿਨ੍ਹਾਂ ਕੋਲ ਜਿਨ੍ਹਾਂ ਨੂੰ ਅੱਗੇ ਜ਼ਰੂਰਤ ਹੁੰਦੀ ਹੈ, ਉਹ ਕਹਿੰਦੇ ਜੀ ਸਾਡਾ ਘਰ ਅੱਗੇ ਆ ਜਿਹੜਾ, ਉਹ ਬਿਲਡਰ ਨੂੰ ਅਸੀਂ $3,00,000 ਡਿਪੋਜ਼ਿਟ ਦਿੱਤਾ, ਸਾਡਾ ਪੁਰਾਣਾ ਘਰ ਭਾਵੇਂ ਭੂਰਾ ਸਸਤਾ ਵੀ ਮਿਲ ਜੇ। ਬਸ ਫਿਰ ਆਹ ਵਰਡ ਆ ਨਾ ਜਿਹੜਾ, ਭੂਰਾ ਸਸਤਾ ਵੀ ਮਿਲ ਜੇ। ਜੇ ਤੁਹਾਡਾ ਏਜੰਟ ਤੁਹਾਡੇ ਨਾਲ ਕੰਮ ਕਰ ਰਿਹਾ ਪ੍ਰੋਫੈਸ਼ਨਲ ਏਜੰਟ, ਤੇ ਤੁਸੀਂ ਬਾਇਰ ਹੋ, ਬਾਇਰ ਦਾ ਏਜੰਟ, ਉਹਨੇ ਬਾਇਰ ਦਾ ਪੱਖ ਕਰਨਾ, ਬਾਇਰ ਦੇ ਇੰਟਰਸਟ ਪ੍ਰੋਟੈਕਟ ਕਰਨੇ ਆ, ਤੁਹਾਨੂੰ ਉਹ ਘਰ ਸਸਤਾ ਮਿਲ ਸਕਦਾ। ਇਸ ਕਰਕੇ ਆਪੋ ਆਪਣੇ ਏਜੰਟਾਂ ਨਾਲ ਸੰਪਰਕ ਰੱਖਿਆ ਕਰੋ, ਜਿਹਦੇ ਕੋਲ ਏਜੰਟ ਹੈ ਨਹੀਂ ਉਹ ਸਾਡੇ ਨਾਲ ਸੰਪਰਕ ਕਰ ਲਿਆ ਕਰੋ। 905-915-84-84 ਰਾਣਾ ਜੀ ਦਾ ਨੰਬਰ ਹੈ, ਮੇਰਾ ਨੰਬਰ 647-384-36 ਹੈਗਾ। ਤੇ ਮਾਰਕੀਟ ਦੇ ਵਿੱਚ ਅਜੇ ਵੀ ਕਾਫੀ ਸਾਰੀਆਂ ਪ੍ਰਾਪਰਟੀਜ਼ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਨੂੰ ਖਰੀਦ ਕੇ ਤੁਹਾਨੂੰ ਫਾਇਦਾ ਹੋ ਸਕਦਾ ਦੋਸਤੋ। ਤੇ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਜੀ ਬਸ ਆਪਾਂ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045-9057-99-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨਿਗਾ ਸਵਾਗਤ ਜੀ। ਚਲੋ ਜੀ, ਆਪਾਂ ਕੰਮ ਕਾਟਾਂ ਬਾਰੇ ਤੋਂ ਗੱਲ ਸ਼ੁਰੂ ਕੀਤੀ ਸੀ। ਵੈਸੇ ਇਹ ਖੁਸ਼ੀ ਤੇ ਤਸੱਲੀ ਦੀ ਗੱਲ ਨੀ ਦੋਸਤੋ, ਮਾਣ ਵਾਲੀ ਗੱਲ ਨੀ ਵੀ ਸਾਡੇ ਵੱਡੇ ਵਡੇਰਿਆਂ ਨੂੰ, ਸਾਡੇ ਬਜੁਰਗਾਂ ਨੂੰ ਅੱਜ ਤੋਂ ਕੋਈ ਤਕਰੀਬਨ 110 ਸਾਲ ਪਹਿਲਾਂ ਇਸ ਧਰਤੀ ਤੇ ਉੱਤਰ ਨਹੀਂ ਸੀ ਦਿੱਤਾ ਗਿਆ। ਉਹ ਸਿਰਫ 376 ਸੀਗੇ ਤੇ ਹੁਣ ਅਸੀਂ ਲੱਖਾਂ ਦੀ ਗਿਣਤੀ ਜਿੱਥੇ ਫਿਰਦੇ ਆ, ਕੁਰਬੜ ਕੁਰਬੜ ਹੁੰਦੀ ਆ ਸਾਰੇ ਪਾਸੇ, ਹਨਾ, ਇਧਰ ਪੰਜਾਬੀ ਬੋਲਣ ਵਾਲਾ, ਉਧਰੋਂ ਹਿੰਦੀ ਬੋਲਣ ਵਾਲਾ, ਕਿੱਡੀ ਵੱਡੀ ਗਿਣਤੀ ਚ ਪਹੁੰਚ ਗਏ। ਇਹ ਵੀ ਮਾਣ ਵਾਲੀ ਗੱਲ ਆ, ਮਾਣ ਕਰਿਆ ਕਰੋ ਆਪਣੇ ਆਪ ਦੇ ਉੱਤੇ। ਇਸ ਕਰਕੇ ਇਮੀਗ੍ਰੈਂਟ ਆ ਜੀ, ਓਰੀਜਨਲ ਬਸਿੰਦਾ ਹੈ ਜੀ, ਕੋਈ ਗੱਲ ਨੀ, ਸਭ ਆਪਾਂ ਇਨਸਾਨ ਆ, ਇਹ ਵੀ ਧਰਤੀ ਆਪਣੀ ਆ, ਉਹ ਵੀ ਧਰਤੀ ਆਪਣੀ ਸੀ, ਸਾਰੀ ਦੁਨੀਆਂ ਹੀ ਆਪਣੀ ਆ, ਹਨਾ। ਬਸ ਖੁਸ਼ ਰਿਹਾ ਕਰੋ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਜ਼ਿੰਦਾਬਾਦ ਨੂੰ ਇੰਨਾ ਪਿਆਰ ਸਤਿਕਾਰ ਦੇਣ ਲਈ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਪਹਿਲਾਂ ਤੁਸੀਂ ਸੁਣਦੇ ਸਾਨੂੰ ਸੰਡੇ ਹੋਣ ਨਾਲ ਐਵਰੀ ਸੈਚਰਡੇ 4 PM to 5 PM, ਹਾਂਜੀ ਐਵਰੀ ਸੈਚਰਡੇ 4 PM to 5 PM, ਸੰਡੇ 2 PM to 3 PM ਤੇ ਸੁਣਦੇ ਰਹੋ ਹਰਮਨ ਪਿਆਰਾ ਰੇੜੂਆ, ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ, ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ